ਨਾਮ ਸ਼੍ਰੀ ਵਾਹਿਗੁਰੂ ਜੀ ਆਦਿ ਕਰੋਂ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋਰ ਧਰੋਂ ਚਰਨਾ ਪਰ ਜਾਉਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸ਼ਰਨ ਗਹੀ ਦਰਬਾਰੀ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਸ਼੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਨੇ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਦੋਹਰਾ ਕਿਤਕ ਦਿਵਸ ਬਸ ਕਰ ਗੁਰੂ ਪਟਨੇ ਨਗਰ ਮਝਾਰ ਸੁਖ ਪਾਇਓ ਸ਼ਰਮ ਪਰਹਰਿਓ ਸਿੱਖਿਅਨ ਕਰਤ ਉਧਾਰ ਦੋਹਰਾ ਕਿਤਕ ਦਿਵਸ ਬਸ ਕਰ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਾਦਰ ਕਰਨਹਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸਾਂ ਸਰੂਪਾਂ ਦੇ ਹਿਰਦਾ ਸਰੂਪ ਆਤਮਿਕ ਜੋਤ ਰੂਪ ਸ਼ਬਦ ਸਰੂਪ ਤੁਰਕੀ ਬਾਣੀ ਸਰੂਪ ਸਤਿਗੁਰੂ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ ਸਾਡੇ ਭੱਜਦੇ ਦੌੜਦੇ ਭਰਮ ਦੇ ਭਟਕਦੇ ਮਨਾਂ ਨੂੰ ਪ੍ਰੇਰਨਾ ਬਖਸ਼ ਕੇ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸ਼ਾਮਾਂ ਦੇ ਸਜੇ ਹੋਏ ਦੀਵਾਨ ਅੰਦਰ ਕਿਉਂਕਿ ਸਤਿਗੁਰੂ ਨੇ ਸਿੱਖਾਂ ਨੂੰ ਆਗਿਆ ਕੀਤੀ ਹੈ ਗੁਰਸਿੱਖ ਰਹਿਤ ਸੁਣੋ ਹੇ ਮੀਤ ਪ੍ਰਭਾਤੇ ਉੱਠ ਕਰ ਹਿਤ ਚੀਤ ਵਾਹਿਗੁਰੂ ਫੁਨ ਮੰਤਰ ਸੋ ਜਾਪ ਕਰ ਇਸ਼ਨਾਨ ਪੜੈ ਜਪ ਜਾਪ ਸੰਧਿਆ ਸਮੈਂ ਸੁਣੈ ਰਹਿ ਰਾਸ ਕਥਾ ਕੀਰਤਨ ਸੁਣੈ ਹਰ ਜਾਸ ਇਨਮਹਿ ਨੇਮ ਜੋ ਏਕ ਨਿਭਾਏ ਸੋ ਸਿੱਖ ਅਮਰਾਪੁਰੀ ਕਹੁ ਜਾਏ ਗੁਰੂ ਕੇ ਦਰਬਾਰਾਂ ਵਿੱਚ ਇਸ ਵਾਸਤੇ ਦੋਨੇ ਸਮੇਂ ਸਤਸੰਗਤ ਦੀਵਾਨ ਸਜਦੇ ਹਨ ਔਰ ਗੁਰਸਿੱਖ ਜੇ ਦੋਨੋਂ ਸਮੋਂ ਨਹੀਂ ਆ ਸਕਦੇ ਤਾਂ ਗਾਹੇ ਬਗਾਏ ਜਦੋਂ ਸਮਾਂ ਮਿਲੇ ਉਦੋਂ ਗੁਰੂ ਕੇ ਦਰਬਾਰ 'ਚ ਪੁੱਜਦੇ ਨੇ ਔਰ ਆਪਣੀ ਕਿਰਤ ਵਿਹਾਰ ਕਰਦਿਆਂ ਵੀ ਵਾਹਿਗੁਰੂ ਦਾ ਨਾਮ ਜਪਦੇ ਹਨ ਖਾਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਪਾਠ ਕਰਨ ਦਾ ਵਿਧਾਨ ਹੈ ਔਰ ਇਸ ਦੇ ਤਹਿਤ ਹੀ ਇਹ ਸਤਿਗੁਰੂ ਦੇ ਦਰਬਾਰ ਵਿੱਚ ਸ਼ਾਮਾਂ ਦਾ ਦੀਵਾਨ ਸਜਿਆ ਹੋਇਆ। ਸੋਦਰ ਰਹਿ ਰਾਜ ਸਾਹਿਬ ਦੇ ਪਾਠ ਵੀ ਹੋਏ ਹਨ, ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਵੀ ਆਪ ਜੀ ਨੂੰ ਸਰਵਣ ਕਰਾਏ ਹਨ। ਹੁਣ ਜੋ ਇਸ ਸਥਾਨ 'ਤੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾਵਲੀ, ਇਸ ਗ੍ਰੰਥ ਦੁਆਰਾ ਜੋ ਕਿ ਚੂੜਾਮਣ ਕਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ, ਇਸ ਦੀਆਂ 14 ਜਿਲਦਾਂ ਹਨ, 14 ਪੋਥੀਆਂ ਹਨ, ਜਿਨ੍ਹਾਂ ਦੁਆਰਾ ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ, ਮਾਤਾ ਸੁੰਦਰ ਕੌਰ ਜੀ ਦੇ ਜੀਵਨ ਕਾਲ ਤੱਕ ਇਹ ਇਤਿਹਾਸ ਇਹਨਾਂ ਨੇ ਜਿਵੇਂ ਪ੍ਰਾਪਤ ਹੋਇਆ ਉਸ ਨੂੰ ਛੰਦਾਬੰਦੀ 'ਚ ਕਾਵਿ ਦੇ ਵਿੱਚ ਬਿਆਨ ਕੀਤਾ। ਇਸ ਗ੍ਰੰਥ ਦੀ ਕਥਾ ਆਪ ਜੀ ਰੋਜ਼ ਸ਼ਾਮਾਂ ਨੂੰ ਸਰਵਣ ਕਰਦੇ ਹੋ। ਅੱਜ ਦਾਸ ਦੀ ਡਿਊਟੀ ਲੱਗੀ ਹੈ, ਅੱਜ ਤੋਂ ਲੈ ਕੇ ਇੱਕ ਮਹੀਨਾ ਤੁਹਾਡੀ ਸੇਵਾ ਵਿੱਚ ਮੈਂ ਹਾਜ਼ਰ ਰਹਿਣਾ। ਸਤਿਗੁਰੂ ਦਾ ਆਪ ਸੰਗਤ ਦਾ ਸ਼ੁਕਰਾਨਾ ਹੈ, ਜਿਨ੍ਹਾਂ ਸਤਿਗੁਰਾਂ ਨੇ ਮੈਨੂੰ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨ ਲਈ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਕੇ ਪਿਆਰੇ, ਉਸ ਸੰਸਾਰ ਵਿੱਚ ਜਿੰਨੇ ਵੀ ਧਰਮ ਗ੍ਰੰਥ ਨੇ, ਧਾਰਮਿਕ ਗ੍ਰੰਥ ਨੇ, ਹੋਰ ਦੁਨਿਆਵੀ ਗਿਆਨ ਦੀਆਂ ਕਿਤਾਬਾਂ, ਇੰਜੀਨੀਅਰਿੰਗ ਬਾਰੇ, ਡਾਕਟਰੀ ਬਾਰੇ, ਮੈਡੀਕਲ ਸਾਇੰਸ, ਸਮਾਜਿਕ ਸਿੱਖਿਆ ਆਦਿ ਬਹੁਤ ਕੁਛ ਹੈ, ਪਰ ਜਿੰਨੇ ਧਾਰਮਿਕ ਗ੍ਰੰਥ ਨੇ, ਸਾਰੇ ਧਰਮਾਂ ਦੇ ਧਰਮ ਪੁਸਤਕ ਹਨ, ਉਹਨਾਂ ਵਿੱਚੋਂ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਮਾਣਿਕਤਾ ਹੈ ਕਿ ਸਤਿਗੁਰਾਂ ਦੀ ਮੁੱਖ ਵਾਕ ਬਾਣੀ। ਦੋ ਤਰ੍ਹਾਂ ਦੇ ਬਚਨ ਧਾਰਮਿਕ ਗ੍ਰੰਥਾਂ ਵਿੱਚ ਲਿਖੇ ਹੋਏ ਨੇ, ਇੱਕ ਮੁੱਖ ਵਾਕ, ਦੂਸਰੇ ਗੌਣ ਵਾਕ। ਮੁੱਖ ਵਾਕ ਦਾ ਅਰਥ ਹੈ ਜੋ ਮੁੱਖ ਤੋਂ ਬੋਲਿਆ ਗਿਆ ਉਸਨੂੰ ਹੂ ਬਾਹੂ ਉਸੇ ਵੇਲੇ ਲਿਖਿਆ ਗਿਆ, ਉਹਨੂੰ ਕਹਿੰਦੇ ਨੇ ਮੁੱਖ ਵਾਕ। ਭਾਵੇਂ ਕਿ ਸਨਾਤਨ ਮਤ ਦੇ ਕੁਛ ਵਿਦਵਾਨ, ਭਗਵਤ ਗੀਤਾ ਨਾਂ ਦਾ ਜੋ ਗ੍ਰੰਥ ਹੈ, ਕ੍ਰਿਸ਼ਨ ਜੀ ਨੇ ਮੈਦਾਨੇ ਜੰਗ 'ਚ ਅਰਜਨ ਨੂੰ ਉਪਦੇਸ਼ ਦਿੰਦਿਆਂ ਉਚਾਰਿਆ, ਕੁਝ ਵਿਦਵਾਨਾਂ ਮੰਨਿਆ, ਔਰ ਕੁਛ ਵਿਦਵਾਨ 7 ਸਲੋਕ ਕ੍ਰਿਸ਼ਨ ਜੀ ਦੇ ਮੁੱਖ ਵਾਕ ਮੰਨਦੇ ਨੇ, ਬਾਕੀ ਵਿਦਵਾਨਾਂ ਨੇ ਖੁਲਾਸਾ ਕੀਤਾ ਮੰਨਦੇ ਨੇ, ਪਰ ਸਾਰੇ ਇਸ ਗੱਲ ਨਾਲ ਵੀ ਸਹਿਮਤ ਨਹੀਂ। ਪਰ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਹੈ, ਜੋ ਧੁਰੋਂ ਜਿਵੇਂ ਆਈ ਸਤਿਗੁਰਾਂ ਦੇ ਹਿਰਦੇ 'ਚ ਪ੍ਰਗਟ ਹੋਈ, ਹਜ਼ੂਰ ਮੁਖਾਰਬਿੰਦ ਤੋਂ ਬੋਲੇ, ਆਪਣੇ ਸਰੀਰਕ ਤੌਰ 'ਤੇ ਹੁੰਦਿਆਂ ਹੋਇਆਂ ਸਤਿਗੁਰਾਂ ਨੇ ਆਪ ਬਾਣੀ ਲਿਖਵਾਈ, ਫਿਰ 10ਵੇਂ ਜਾਮੇ 'ਚ ਉਸ ਬਾਣੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਲੜ ਸਿੱਖ ਕੌਮ ਨੂੰ ਪੰਥ ਨੂੰ ਲਾਇਆ। ਬਾਕੀ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਵਿਦਵਾਨਾਂ ਲਿਖਾਰੀਆਂ ਦੇ ਲਿਖੇ ਹੋਏ, ਭਾਵੇਂ ਉਹ ਸਿੱਖ ਧਰਮ ਨਾਲ ਵੀ ਸੰਬੰਧ ਰੱਖਦੇ, ਸਾਰਿਆਂ ਦੇ ਮੁੱਖ ਵਾਕ ਹੋਣ ਬਾਰੇ ਨਹੀਂ ਮੰਨਿਆ ਜਾਂਦਾ, ਅਤੇ ਬਲਕਿ ਜਿਹੜਾ ਸਾਡਾ ਸਤਿਗੁਰਾਂ ਦਾ ਪੁਰਾਤਨ ਸਿੱਖਾਂ ਦਾ ਇਤਿਹਾਸ ਹੈ ਉਹ ਵੀ ਗੌਣ ਵਾਕ ਨੇ, ਔਰ ਕਿਉਂਕਿ ਰਲਾ ਪਿਆ ਜਿਵੇਂ ਹੋਰਨਾਂ ਧਰਮਾਂ ਦੇ ਗ੍ਰੰਥਾਂ ਵਿੱਚ ਰਲਾ ਪਿਆ, ਐਵੇਂ ਸਾਡੇ ਸਤਿਗੁਰਾਂ ਦੇ ਅਤੇ ਪੁਰਾਤਨ ਪੁਰਖਿਆਂ ਗੁਰਸਿੱਖਾਂ ਦੇ ਇਤਿਹਾਸ ਵਿੱਚ ਵੀ ਰਲਾ ਪਿਆ, ਇਹ ਮੰਨਣਾ ਪਏਗਾ। ਬਹੁਤ ਬਚਨ ਅੱਛੇ ਵੀ ਲਿਖੇ ਹੋਏ ਨੇ, ਸਹੀ ਵੀ ਲਿਖੇ ਹੋਏ ਨੇ, ਬੜੇ ਬਚਨ ਇਹਨਾਂ ਗ੍ਰੰਥਾਂ ਵਿੱਚ ਮਨਮੁਖਤਾਈ ਵਾਲੇ ਜਾਂ ਅਧੂਰੀ ਜਾਣਕਾਰੀ ਵਾਲੇ ਵੀ ਮਿਲ ਜਾਣਗੇ, ਕਿਉਂਕਿ ਰਲਾ ਪਿਆ। ਜ਼ਰੂਰੀ ਨਹੀਂ ਕਿ ਭਾਈ ਸੰਤੋਖ ਸਿੰਘ ਜੀ ਨੇ ਕੋਈ ਗਲਤ ਲਿਖਿਆ, ਨਹੀਂ, ਕਿਉਂਕਿ ਉਹਨਾਂ ਨੇ ਜੋ ਬੋਲਦੇ ਸਨ, ਲਿਖਾਰੀ ਲਿਖਦੇ ਸੀ, ਜੋ ਤਿਆਰ ਹੋਇਆ ਗ੍ਰੰਥ ਹਰਿਮੰਦਰ ਸਾਹਿਬ ਭੇਟਾ ਕਰ ਗਏ, ਉਸ ਦੇ ਕਈ ਉਤਾਰੇ ਹੋਏ, ਬਾਅਦ ਵਿੱਚ ਸਮੇਂ ਦੀ ਗਰਦਿਸ਼ ਨਾਲ ਫਿਰ ਇਹ ਲਿਖਤ ਵਿੱਚ, ਯਾਨੀ ਕਿ ਛਾਪੇਖਾਨੇ ਦੁਆਰਾ ਇਹ ਗ੍ਰੰਥ ਛਪਿਆ। ਭਾਈ ਵੀਰ ਸਿੰਘ ਜੀ ਨੇ ਇਸ ਗ੍ਰੰਥ ਦੇ ਵਿੱਚ ਜਿੱਥੇ ਜਿੱਥੇ ਕੋਈ ਗਲਤੀ ਦਿਸੀ ਹੈ, ਉੱਥੇ ਟੂਕਾਂ ਅਤੇ ਟਿੱਪਣੀਆਂ ਲਿਖ ਦਿੱਤੀਆਂ ਹਨ ਕਿ ਆਹ ਬਚਨ ਗੁਰਮਤ ਅਨੁਸਾਰ ਸਹੀ ਨਹੀਂ, ਔਰ ਆਹ ਬਚਨ ਭਾਈ ਸੰਤੋਖ ਸਿੰਘ ਦਾ ਲਿਖਿਆ ਹੋਇਆ ਨਹੀਂ ਪ੍ਰਤੀਤ ਹੁੰਦਾ। ਕਿਉਂਕਿ ਜਿਹੜਾ ਭਾਈ ਸੰਤੋਖ ਸਿੰਘ ਇਹ ਬਚਨ ਕਹਿੰਦਾ, ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ, ਚਾਤ੍ਰਿਕ ਚਿੱਤ ਮਹੂਰ ਮਹੂਰ ਅਟ ਸਵਾਂਤ ਦਦਾਰ ਕਵੈ ਇਹ ਪਾਈ। ਜਿਹੜਾ ਭਾਈ ਸੰਤੋਖ ਸਿੰਘ ਇਹ ਗੱਲ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਹੀ ਗਤੀਦਾਤਾ ਹਨ, ਮੁਕਤੀਦਾਤਾ, ਮੈਨੂੰ ਹੋਰ ਕਿਸੇ ਦੀ ਮਨ ਵਿੱਚ ਰਾਈ ਜਿੰਨੀ ਆਸ ਨਹੀਂ। ਉਹ ਭਾਈ ਸੰਤੋਖ ਸਿੰਘ ਇਹ ਕਿਵੇਂ ਲਿਖ ਸਕਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਉਪਾਸ਼ਨਾ ਕੀਤੀ ਅਨੰਦਪੁਰ ਸਾਹਿਬ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ, ਮਤਲਬ ਕਿ ਉਹਨਾਂ ਦਾ ਬਚਨ ਉਹ ਇਤਿਹਾਸ ਲਿਖਿਆ ਹੋਇਆ ਉਹਨਾਂ ਕਿ ਨਹੀਂ। ਇਸ ਪ੍ਰਕਾਰ ਇਹਦੇ 2.5 ਲੱਖ ਪੰਗਤੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਜ਼ਿਆਦੀਆਂ ਪੰਗਤੀਆਂ ਸਤਿਗੁਰੂ ਦੇ ਜਸ ਨਾਲ, ਨਾਮ ਨਾਲ, ਚੰਗੀ ਪ੍ਰੇਰਨਾ ਨਾਲ ਭਰੀਆਂ ਹੋਈਆਂ ਹਨ। ਅਤੇ ਕੁਛ ਕੁ ਰਲਾ ਵੀ ਹੈ, ਮਨਮਤ ਵੀ ਹੈ, ਮਨਮੁਖਤਾਈ ਵਾਲੇ ਬਚਨ ਵੀ ਹਨ। ਸਿੱਧ ਹੋ ਜਾਂਦਾ ਕਿ ਉਹ ਬਚਨ ਭਾਈ ਸੰਤੋਖ ਸਿੰਘ ਦੇ ਲਿਖੇ ਹੋਏ ਨਹੀਂ ਹੋ ਸਕਦੇ। ਔਰ ਦੂਸਰੀ ਗੱਲ ਕਿ ਕੋਈ ਵੀ ਵਿਅਕਤੀ ਪੂਰਨ ਨਹੀਂ ਹੈ, ਅਧੂਰਾ ਹੈ। ਜਿਵੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਨੇ ਇੱਕ ਬਚਨ ਕਿਹਾ ਕਿ ਜਪਜੀ ਸਾਹਿਬ ਦੇ ਜੋ ਤਕਰੀਬਨ 50 ਦੇ ਕਰੀਬ ਟੀਕੇ ਹੁਣ ਤੱਕ ਲਿਖੇ ਗਏ ਨੇ, ਉਹਨਾਂ ਵਿੱਚੋਂ 30-35 ਟੀਕੇ ਜਪਜੀ ਸਾਹਿਬ ਦੇ ਅਰਥਾਂ ਵਾਲੀਆਂ ਕਿਤਾਬਾਂ ਮੈਂ ਪੜ੍ਹੀਆਂ, ਅਤੇ ਮੇਰੇ ਮਨ 'ਚ ਜਵਾਨੀ ਦੀ ਉਮਰ ਵਿੱਚ ਇਹ ਧਾਰਨਾ ਬਣ ਗਈ ਕਿ ਇਹ ਸਾਰੇ ਗਲਤ ਨੇ, ਕੋਈ ਇੱਕ ਅੱਧਾ ਟੀਕਾ ਠੀਕ ਹੋਵੇਗਾ। ਪਰ ਹੁਣ ਪਿਛਲੀ ਉਮਰੇ ਜਾ ਕੇ ਮੇਰੇ ਮਨ ਅੰਦਰ ਇਹ ਭਾਵਨਾ ਬਣ ਗਈ ਹੈ, ਮੈਨੂੰ ਗਿਆਨ ਹੋਇਆ, ਸਮਝ ਆਈ ਹੈ ਕਿ ਸਾਰੇ ਦੇ ਸਾਰੇ ਠੀਕ ਨੇ, ਗਲਤ ਕੋਈ ਨਹੀਂ। ਉਹਦਾ ਕਾਰਨ ਇਹ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀ ਪਰਮਾਤਮਾ ਨੇ ਬੁੱਧੀ ਬਖਸ਼ੀ, ਜਿੰਨਾ ਕਿ ਚਾਨਣਾ ਦਿੱਤਾ ਅੰਦਰ, ਉਹੀ ਕੁਛ ਕੁਝ ਲਿਖ ਸਕਦਾ ਅਤੇ ਉਹੀ ਕੁਝ ਬੋਲ ਸਕਦਾ। ਸੰਸਾਰ 'ਚ ਅਨੇਕਾਂ ਤਰ੍ਹਾਂ ਦੇ ਬੰਦੇ ਤੁਹਾਨੂੰ ਮਿਲਣਗੇ, ਕੁਝ ਮੇਰੇ ਵਰਗੇ ਮੂਰਖ ਵੀ ਹਨ, ਕੁਝ ਬੜੇ ਬੜੇ ਸਿਆਣੇ ਚਤੁਰਦਾਨੇ ਵੀ ਹਨ। ਗ੍ਰੀਸ ਦੇਸ਼ ਦਾ ਇੱਕ ਲਿਖਾਰੀ ਹੋਇਆ, ਬੜਾ ਵੱਡਾ ਨਾਂ ਉਸਦਾ ਸੁਕਰਾਤ, ਯੂਨਾਨ ਦੇਸ਼ ਦਾ ਬੜਾ ਵੱਡਾ ਫਿਲਾਸਫਰ ਸੁਕਰਾਤ, ਉਹਦੇ ਇੱਕ ਦੋ ਬਚਨ ਆਪ ਜੀ ਨਾਲ ਸਾਂਝੇ ਕਰੋ। ਇੱਕ ਤਾਂ ਉਹਨੇ ਪਿਛਲੀ ਉਮਰ ਵਿੱਚ ਜਾ ਕੇ ਬਚਨ ਲਿਖਿਆ ਕਿ ਜਦੋਂ ਮੈਂ ਕਿਸ਼ੋਰ ਉਮਰ ਦਾ ਬੱਚਾ ਸੀ, ਉਸ ਵੇਲੇ ਮੈਂ ਆਪਣੇ ਉਦਾਲੇ ਆਪਣੇ ਹਾਣੀਆਂ ਨੂੰ ਬਿਠਾ ਕੇ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਹਰ ਸਬਜੈਕਟ ਬਾਰੇ ਗਿਆਨ ਹੈ। ਉਮਰ ਛੋਟੀ ਸੀ ਪਰ ਇੰਨਾ ਅੰਦਰ ਮਾਣ ਗਿਆਨ ਦਾ, ਵਿੱਦਿਆ ਦਾ, ਵੀ ਮੈਨੂੰ ਹਰ ਸਬਜੈਕਟ ਹਰ ਵਿਸ਼ੇ ਬਾਰੇ ਜਾਣਕਾਰੀ ਹੈ, ਮੈਨੂੰ ਜੋ ਪੁੱਛਣਾ ਪੁੱਛੋ। ਪਰ ਮੇਰੀ ਨਦਾਨਗੀ ਸੀ, ਬੇਵਕੂਫੀ ਸੀ। ਜਦੋਂ ਮੈਂ ਜਵਾਨੀ ਦੀ ਉਮਰ 'ਚ ਪਹੁੰਚਾ, ਸਮਝ ਵਧੀ, ਪਰ ਸਮਝ ਇਹ ਆਈ ਕਿ ਅਜੇ ਬੜਾ ਕੁਝ ਜਾਣਨ ਵਾਲਾ ਬਾਕੀ ਹੈ, ਤੂੰ ਸਭ ਕੁਝ ਨਹੀਂ ਜਾਣਦਾ। ਜਦੋਂ ਪਿਛਲੀ ਉਮਰ 'ਤੇ ਪਹੁੰਚ ਗਿਆ, 80-90 ਸਾਲ ਦੀ ਉਮਰ 'ਤੇ ਪੁੱਜਾ, ਅਤੇ ਸਮਝ ਇਹ ਆਈ ਕਿ ਸਭ ਕੁਝ ਹੀ ਜਾਣਨ ਵਾਲਾ ਬਾਕੀ, ਅਜੇ ਤੂੰ ਕੁਛ ਵੀ ਨਹੀਂ ਜਾਣਦਾ। ਅਜੇ ਸਮੁੰਦਰ ਦੀ ਇੱਕ ਬੂੰਦ ਵੀ ਪ੍ਰਾਪਤ ਨਹੀਂ ਕੀਤੀ, ਸਮੁੰਦਰ ਤਾਂ ਬਹੁਤ ਵੱਡਾ। ਉਹ ਕਹਿੰਦੇ ਵੀ ਮੈਂ ਇੱਕ ਦਿਨ, ਦੂਜਾ ਬਚਨ ਹੈ ਕਿ ਮੈਂ ਇੱਕ ਦਿਨ ਸ਼ਾਮਾਂ ਦੇ ਵਕਤ ਸਮੁੰਦਰ ਦੇ ਕੰਢੇ ਸੈਰ ਸਪਾਟਾ ਕਰਨ ਲਈ ਗਿਆ। ਸਮੁੰਦਰ ਦੇ ਕਿਨਾਰੇ ਇੱਕ ਬਾਲਕਾ ਹੱਥ ਵਿੱਚ ਪਿਆਲਾ ਪਕੜ ਕੇ, ਠੂਠਾ ਪਕੜ ਕੇ ਰੋਈ ਜਾ ਰਿਹਾ ਸੀ, ਅਤੇ ਸੁਕਰਾਤ ਕਹਿੰਦਾ ਮੈਂ ਉਹਦੇ ਪਾਸ ਗਿਆ, ਭਈ ਹੇ ਬਾਲਕ ਤੂੰ ਰੋਣਾ ਕਿਉਂ? ਕਹਿਣ ਲੱਗਾ ਮੈਂ ਇਹ ਸਮੁੰਦਰ ਇਸ ਪਿਆਲੇ ਵਿੱਚ ਸਿੰਚਣਾ ਚਾਹੁੰਦਾ, ਭਾਵ ਸਮੁੰਦਰ ਪਿਆਲੇ 'ਚ ਭਰਨਾ ਚਾਹੁੰਦਾ। ਅਤੇ ਉਹ ਸੁਕਰਾਤ ਸਮਝਾਉਣ ਲੱਗਾ ਅਤੇ ਬੇਟਾ ਇਹ ਨਹੀਂ ਹੋ ਸਕਦਾ। ਕਹਿਣ ਲੱਗਾ ਪਰ ਮੈਂ ਇਹਦੇ 'ਚ ਪਾਉਣਾ ਹੈ ਸਮੁੰਦਰ, ਇਸ ਕਰਕੇ ਇਹ ਪੈਂਦਾ ਨਹੀਂ ਤਾਂ ਮੈਂ ਰੋ ਰਿਹਾ, ਤੂੰ ਆਪਣਾ ਕੰਮ ਕਰ। ਅਤੇ ਸੁਕਰਾਤ ਪਰੇ ਚਲਾ ਗਿਆ। ਕੁਝ ਸਮੇਂ ਬਾਅਦ ਉਸਨੇ ਦੇਖਿਆ ਉਸ ਬਾਲਕ ਨੇ ਉਹ ਪਿਆਲਾ, ਉਹ ਠੂਠਾ ਸਮੁੰਦਰ ਵਿੱਚ ਵਗਾਹ ਮਾਰਿਆ ਅਤੇ ਖਿੜਖਿੜਾ ਆ ਕੇ ਹੱਸਣ ਲੱਗ ਪਿਆ। ਅਤੇ ਸੁਕਰਾਤ ਉਹਦੇ ਪਾਸ ਪਹੁੰਚ ਗਿਆ, ਕਹਿਣ ਲੱਗਾ ਵੀ ਪਹਿਲਾਂ ਰੋਈ ਜਾਂਦਾ ਸੀ, ਹੁਣ ਪਿਆਲਾ ਸਮੁੰਦਰ ਸੁੱਟ ਦਿੱਤਾ ਅਤੇ ਹੱਸੀ ਜਾਂਦਾ, ਕੀ ਕਾਰਨ? ਕਹਿਣ ਲੱਗਾ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਜੇ ਸਮੁੰਦਰ ਪਿਆਲੇ ਵਿੱਚ ਨਹੀਂ ਪੈ ਸਕਦਾ, ਪਿਆਲਾ ਤਾਂ ਸਮੁੰਦਰ ਵਿੱਚ ਪੈ ਸਕਦਾ। ਸਮੁੰਦਰ ਦੇ ਵਿੱਚ ਪਿਆਲਾ ਸੁੱਟ ਦਿੱਤਾ, ਦੋਵੇਂ ਓਤ ਪੋਤ ਹੋ ਗਏ, ਇੱਕ ਰੂਪ ਹੋ ਗਏ, ਮਿਲ ਗਏ ਆਪਸ ਵਿੱਚ, ਅਤੇ ਇਸ ਕਰਕੇ ਮੈਂ ਖੁਸ਼ ਹੋ ਗਿਆ, ਮੇਰੀ ਮੁਰਾਦ ਪੂਰੀ ਹੋ ਗਈ। ਅਤੇ ਕਹਿੰਦੇ ਸੁਕਰਾਤ ਕਹਿੰਦਾ ਮੈਂ ਉਸਦੇ ਤਾਂ ਹੀ ਨਮਸਕਾਰ ਕੀਤੀ ਕਿ ਤੂੰ ਭਰਾਵਾ ਅੱਜ ਤੋਂ ਮੇਰਾ ਗੁਰੂ ਹੈ। ਜਿਹੜੀ ਗੱਲ ਮੈਂ ਬੜੇ ਚਿਰ ਤੋਂ ਧਾਰਨ ਕਰਕੇ ਬੈਠਾ ਸੀ ਕਿ ਇਸ ਖੋਪਰੇ ਵਿੱਚ ਸਾਰੀ ਕੁਦਰਤ ਦਾ ਗਿਆਨ ਇਕੱਠਾ ਕਰਨਾ, ਉਹ ਅੱਜ ਪਤਾ ਲੱਗਾ ਵੀ ਇਹ ਨਹੀਂ ਹੋ ਸਕਦਾ। ਕੁਦਰਤ ਦਾ ਗਿਆਨ ਹੀ ਨਹੀਂ ਇੱਥੇ ਇਕੱਠਾ ਹੋ ਸਕਦਾ, ਕਾਦਰ ਦਾ ਗਿਆਨ ਕੌਣ ਇਕੱਠਾ ਕਰੇ? ਕਾਦਰ ਤਾਂ ਬਹੁਤ ਹੀ ਵੱਡਾ। ਮੇਰੀ ਬੇਟੀ ਇੱਥੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਪੜ੍ਹਦੀ ਹੈ, ਉਸਨੇ ਮੈਨੂੰ ਇੱਕ ਦਿਨ ਦੱਸਿਆ ਕਿ ਸਾਨੂੰ ਪੜ੍ਹਾਉਣ ਵਾਲਾ ਪ੍ਰੋਫੈਸਰ ਇੱਕ ਦਿਨ ਕਹਿਣ ਲੱਗਾ ਭਈ ਇਹ ਮਨੁੱਖ ਇੱਕ ਤਾਂ ਆਪਣੇ ਆਪ ਨੂੰ ਵੱਡਾ ਬੜਾ ਸਮਝਦਾ, ਹੰਕਾਰ ਬੜਾ, ਅਤੇ ਕਹਿੰਦਾ ਮੈਨੂੰ ਗਿਆਨ ਬੜਾ, ਮੈਂ ਸਾਰਿਆਂ ਤੋਂ ਸਿਆਣਾ, ਪਰ ਇਹਦੀ ਪਾਇਆ ਕਿਆ? ਉਹ ਕਹਿਣ ਲੱਗਾ ਕਿਤੇ ਸਮੁੰਦਰ ਦੇ ਕੰਢੇ ਜਾਓ, ਉੱਥੋਂ ਰੇਤ ਦੀ ਇੱਕ ਮੁੱਠ ਭਰੋ, ਅਤੇ ਫਿਰ ਇਸ ਤਰ੍ਹਾਂ ਕਿਣਕੇ ਹੱਥ ਵਿੱਚੋਂ ਛੱਡੋ, ਅਤੇ ਇੱਕ ਕਿਣਕਾ ਜਿਹੜਾ ਡਿੱਗਦਾ ਨਾ, ਉਹ ਇਸ ਕੁਦਰਤ ਵਿੱਚੋਂ ਇੱਕ ਗਲੈਕਸੀ ਇੱਕ ਕਿਣਕੇ ਦੇ ਬਰਾਬਰ ਹੈ। ਜਿੰਨੀ ਕੁਦਰਤ ਪਰਮਾਤਮਾ ਰਚੀ ਆ, ਇਹਦੇ ਵਿੱਚ ਅਨੇਕਾਂ ਗਲੈਕਸੀਆਂ ਹਨ, ਜਿਹਦੇ 'ਚ ਕਈ ਧਰਤੀਆਂ, ਚੰਦਰਮਾ, ਸੂਰਜ ਨੇ। ਇੱਕ ਗਲੈਕਸੀ ਇੱਕ ਕਿਣਕਾ ਰੂਪ ਹੈ, ਅਤੇ ਮਨੁੱਖ ਕੀ ਹੋਇਆ? ਇੱਕ ਗਲੈਕਸੀ 'ਚ ਕਿੰਨੀਆਂ ਧਰਤੀਆਂ, ਉਹਨਾਂ ਧਰਤੀਆਂ ਦੇ ਕਿੰਨੇ ਜੀਵ, ਅਤੇ ਇਹ ਕਿਨਵਾਂ ਹਿੱਸਾ ਹੋਇਆ? ਇਹ ਤਾਂ ਤੁੱਛ ਹੈ, ਮਿੱਟੀ ਦਾ ਕਿਣਕਾ ਵੀ ਨਹੀਂ ਹੈ, ਅਤੇ ਮਾਣ ਹੰਕਾਰ ਕਾਹਦਾ ਚੱਕੀ ਫਿਰਦਾ ਹੈ? ਇਹ ਜਿੰਨੀਆਂ ਲੜਾਈਆਂ ਸੰਸਾਰ, ਜਿੰਨੇ ਪਵਾੜੇ, ਸਭ ਹਉਮੈ ਦੇ, ਹੰਕਾਰ ਦੇ। ਕਿ ਮੈਂ ਹੀ ਗਿਆਨਵਾਨ ਹਾਂ, ਮੈਂ ਹੀ ਸਮਝਦਾਰ ਹਾਂ, ਮੈਨੂੰ ਬੜੀ ਅਕਲ ਹੈ। ਨਹੀਂ, ਕੁਛ ਵੀ ਇਹਦੇ ਪੱਲੇ ਨਹੀਂ ਹੈ, ਅਧੂਰਾ। ਅਤੇ ਇੰਝ ਸਮਝ ਕੇ ਚੱਲੇ ਤਾਂ ਕੁਛ ਪ੍ਰਾਪਤ ਵੀ ਕਰੇਗਾ। ਜੇ ਸਮਝ ਕੇ ਚੱਲੇ ਕਿ ਮੈਨੂੰ ਬੜਾ ਕੁਛ ਪਤਾ, ਸਭ ਤੋਂ ਵੱਧ ਪਤਾ, ਤਾਂ ਫਿਰ ਇਹਦੇ ਪੱਲੇ ਕੁਛ ਨਹੀਂ ਪਏਗਾ। ਇਸ ਕਰਕੇ ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਰੌਲਾ ਪੈਂਦਾ ਸਾਡੇ ਪੰਥ ਵਿੱਚ ਕਿ ਵੇਖੋ ਜੀ, ਤੁਸੀਂ ਗੁਰਪ੍ਰਤਾਪ ਸੂਰਜ ਗ੍ਰੰਥੀ ਪੜ੍ਹੀ ਜਾਂਦੇ ਹੋ, ਫਲਾਣ ਢੀਂਗ ਕਵੀ ਸੰਤੋਖ ਸਿੰਘ ਕੌਣ, ਉਹਦੀ ਨਿੰਦਿਆ ਕਰੀ ਜਾਂਦੇ। ਨਹੀਂ, ਪਹਿਲੀ ਗੱਲ ਤਾਂ ਕੋਈ ਵੀ ਮਨੁੱਖ ਅਧੂਰਾ। ਹੁਣ ਆਪਣੇ ਆਪ ਨੂੰ ਤੱਕੜੀ 'ਚ ਪਾ ਕੇ ਤੋਲੀਏ ਨਾ, ਵੀ ਉਹ ਐਡਾ ਵੱਡਾ ਵਿਦਵਾਨ, ਉਹਨੂੰ ਇੰਨੀਆਂ ਭਾਸ਼ਾਵਾਂ ਦਾ ਗਿਆਨ, ਇੰਨਾ ਜਸ ਸਤਿਗੁਰੂ ਦਾ ਲਿਖਿਆ ਉਸਨੇ, ਕਦੇ ਪੜ੍ਹੋ ਤਾਂ ਸੀ ਨਾ ਸਾਰਾ ਹੀ। ਇਹ ਥੋੜ੍ਹਾ ਵੀ ਜਿਹੜੀ ਊਣਤਾਈ ਵਾਲੀ ਗੱਲ ਆ ਉਹੀ ਪੜ੍ਹ ਕੇ ਤੁਸੀਂ ਰੌਲਾ ਪਾਈ ਜਾਓ। ਜਿਹੜਾ ਉਹਨੇ ਇੰਨਾ ਜਸ ਲਿਖਿਆ ਸਤਿਗੁਰਾਂ ਦਾ, ਇੰਨੀ ਮਹਾਨ ਵਡਿਆਈ ਕੀਤੀ ਹੈ, ਅਨੇਕਾਂ ਭਾਸ਼ਾਵਾਂ ਦੇ ਅੱਖਰ ਵਿੱਚ ਫਿੱਟ ਕੀਤੇ ਨੇ, ਬ੍ਰਿਜ ਭਾਸ਼ਾ, ਸੰਸਕ੍ਰਿਤ, ਅਰਬੀ, ਫਾਰਸੀ, ਸੰਸਕ੍ਰਿਤ, ਹਿੰਦੀ, ਗੁਰਮੁਖੀ, ਸਾਰੇ ਅਨੇਕਾਂ ਭਾਸ਼ਾਵਾਂ ਦੇ, ਜਿੱਧਰ ਨੂੰ ਤੁਰਦਾ ਭਾਈ ਸੰਤੋਖ ਸਿੰਘ ਵਾਹ ਵਾਹ ਕਰੀ ਜਾਂਦਾ, ਸਾਰੇ ਦੇ ਸਾਰੇ ਵਿਦਵਾਨ ਮੰਨਦੇ ਨੇ ਇਹ ਗੱਲ। ਨੌ ਰਸ ਮੰਨੇ ਨੇ ਕਵਿਤਾ ਦੇ, ਨੌ ਰਸ। ਕਿਸੇ ਦੀ ਕਵਿਤਾ 'ਚ ਇੱਕ ਰਸ ਹੋਏਗਾ, ਦੋ ਜਾਂ ਤਿੰਨ ਜਾਂ ਚਾਰ, ਪਰ ਇਸ ਭਾਈ ਸੰਤੋਖ ਸਿੰਘ ਦੀ ਰਚਨਾ ਵਿੱਚ ਨੌ ਦੇ ਨੌ ਰਸ ਮੌਜੂਦ ਨੇ। ਜੇ ਕਰੁਣਾ ਰਸ ਲਿਖਣ ਲੱਗੇ ਤਾਂ ਕਰੁਣਾ ਰਸ ਵਿੱਚ ਹੀ ਅੱਗੇ ਲੰਘੀ ਗਏ, ਇੰਨਾ ਲਿਖ ਦਿੱਤਾ ਕਿ ਹੱਦ ਮੁਕਾ ਤੀ। ਸ਼ਿੰਗਾਰ ਰਸ ਲਿਖਿਆ, ਰੌਦਰ ਰਸ ਲਿਖਿਆ, ਵੀਰ ਰਸ ਲਿਖਿਆ ਹੈ, ਅਦਭੁਤ ਰਸ ਲਿਖਿਆ, ਬੀਪਤਸ ਰਸ ਲਿਖਿਆ ਹੈ, ਪ੍ਰੇਮ ਰਸ ਦੇ ਵੇਗ ਵਿੱਚ ਗਏ ਅਤੇ ਕਲਮ ਪ੍ਰੇਮ ਹੀ ਲਿਖੀ ਗਈ ਹੈ। ਇਸ ਪ੍ਰਕਾਰ ਗੁਣ ਔਗਣ ਸਾਰਿਆਂ ਜੀਆਂ ਵਿੱਚ ਹੁੰਦੇ, ਫਿਰ ਕੀ ਜਿਹੜੇ ਔਗਣਾਂ ਵਾਲੇ ਬੰਦੇ ਮਾਰ ਲਈਏ? ਨਹੀਂ, ਔਗਣਾਂ ਅਤੇ ਗੁਣਾਂ ਦਾ ਸਮੁਦਾਇ ਮਨੁੱਖ ਹੈ। ਔਗਣ ਦੂਰ ਕਰਨੇ ਅਤੇ ਗੁਣਾਂ ਨੂੰ ਹੋਰ ਵਧਾਉਣਾ ਇਹ ਮਾਰਗ ਹੈ। ਇਹ ਨਹੀਂ ਵੀ ਜਿਹਦੇ 'ਚ ਕੋਈ ਔਗਣਾਂ ਨੂੰ ਮਾਰ ਹੀ ਦਿਓ, ਖਤਮ ਕਰ ਦਿਓ, ਉਹਦੀ ਉਹਨੂੰ ਰੱਦ ਕਰ ਦਿਓ, ਉਹਦੀ ਨਿੰਦਿਆ ਕਰੀਓ। ਨਹੀਂ, ਆਪਣੇ ਆਪ ਨੂੰ ਵੀ ਨਾਲ ਤੋਲਣ ਦੀ ਲੋੜ ਹੈ ਕਿ ਜੇ ਉਹ ਗੁਣਾਂ ਵਾਲਾ ਤਾਂ ਹੋ ਸਕਦਾ ਉਦੋਂ ਵੱਧ ਔਗਣ ਮੇਰੇ 'ਚ ਹੋਣ। ਆਪਣੀ ਪੱਤਰੀ ਘੱਟ ਵਾਚਦੇ ਹਾਂ, ਸੰਸਾਰ ਦੂਜਿਆਂ ਵੱਲ ਵੇਖ ਕੇ ਲੜੀ ਝਗੜੀ ਜਾ ਰਿਹਾ, ਨਿੰਦਿਆ ਕਰੀ ਜਾ ਰਿਹਾ। ਜਿਹੜਾ ਆਪਣੀ ਪੱਤਰੀ ਵਾਚਣ ਲੱਗ ਪਏਗਾ, ਦੂਜਿਆਂ ਵੱਲ ਨਹੀਂ ਵੇਖ, ਦੂਜਿਆਂ ਦੀ ਨਿੰਦਾ ਨਹੀਂ ਕਰੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਇਤਿਹਾਸ ਚੱਲ ਰਿਹਾ, ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ ਇੱਕ ਦੋ ਘਟਨਾਵਾਂ ਆਪ ਜੀ ਨਾਲ ਸਾਂਝੀਆਂ ਕਰਾਂ। ਸਤਿਗੁਰਾਂ ਨੇ ਕਿੱਡੀ ਮਹਾਨ ਸਿੱਖਿਆ ਆਪਣੀ ਬਾਣੀ ਦੁਆਰਾ ਅਤੇ ਆਪਣਾ ਜੋ ਇਤਿਹਾਸ ਸਿਰਜਿਆ ਉਹਦੇ ਦੁਆਰਾ ਸਾਨੂੰ ਕਿੰਨੀ ਮਹਾਨ ਸਿੱਖਿਆ ਦਿੱਤੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ ਪ੍ਰਗਟ ਹੋਏ ਸੀ, ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਅਸਥਾਨ ਹੈ, ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ। ਅੰਮ੍ਰਿਤ ਵੇਲਾ ਸੀ, ਚੌਥਾ ਪਹਿਰ ਰਾਤ ਦਾ ਸੁਨੇਹਾ ਮਿਲਿਆ ਕਿ ਸਾਹਿਬਜ਼ਾਦਾ ਜੀ ਪ੍ਰਗਟ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਨਹੀਂ, ਆਸਾ ਦੀ ਵਾਰ ਦੀ ਸੰਪੂਰਨਤਾ ਹੋਈ, ਅਰਦਾਸ ਹੋਈ ਅਤੇ ਫਿਰ ਹਜ਼ੂਰ ਗਏ। ਨਾਲ ਭਾਈ ਬਿਧੀ ਚੰਦ ਆਦਿਕ ਗੁਰਸਿੱਖ ਪਿਆਰੇ ਸਨ। ਗੁਰੂ ਕੇ ਮਹਿਲ ਅਸਥਾਨ ਜਾ ਕੇ ਜਿੱਥੇ ਪਰਿਵਾਰ ਰਹਿੰਦਾ ਸੀ, ਸਾਹਿਬਜ਼ਾਦਾ ਜੀ ਦਾ ਦਰਸ਼ਨ ਕੀਤਾ ਅਤੇ ਹਜ਼ੂਰ ਨੇ ਸੀਸ ਝੁਕਾਇਆ, ਨਮਸਕਾਰ ਕੀਤਾ। ਸ਼੍ਰੀ ਸਤਿਗੁਰ ਤਬ ਸਿਸ ਕੋ ਬੰਦਨ ਕਰੀ ਸੁਅਤ ਹਿਤ ਲਾਏ, ਵਿਧੀਆ ਕਹਿ ਕਸ ਬੰਦਨ ਕੀ ਕਹੋ ਮੋਹੇ ਸਮਝਾਏ। ਵਿਧੀ ਚੰਦ ਨੇ ਪੁੱਛ ਲਿਆ, ਮਹਾਰਾਜ ਪਹਿਲਾਂ ਵੀ ਚਾਰ ਸਾਹਿਬਜ਼ਾਦੇ ਨੇ, ਉਹਨਾਂ ਨੂੰ ਨਹੀਂ ਕਦੇ ਇੰਝ ਨਮਸਕਾਰ ਕੀਤੀ? ਹੁਣੇ ਹੀ ਬਾਲਕ ਪ੍ਰਗਟ ਹੋਇਆ ਤੁਹਾਡੇ ਘਰ, ਅਤੇ ਇਹਨੂੰ ਮੱਥਾ ਕਿਉਂ ਟੇਕਿਆ? ਤਾਂ ਸਤਿਗੁਰਾਂ ਕਿਹਾ, ਵਿਧੀ ਚੰਦਾ ਦੀਨ ਰਛ ਸੰਕਟ ਹਰੈ, ਜ਼ੁਲਮ ਦੀ ਤੇਗ ਇਹਨਾਂ ਦੇ ਸਾਹਮਣੇ ਖੁੰਡੀ ਪੈ ਜਾਏਗੀ, ਇਹ ਆਮ ਬੱਚਿਆਂ ਵਰਗਾ ਬੱਚਾ ਨਹੀਂ, ਧਰਮ ਦੀ ਰਾਖੀ ਕਰਨ ਵਾਸਤੇ ਇਹ ਪ੍ਰਗਟ ਹੋਏ, ਐਸੇ ਵਚਨ ਕੀਤੇ। ਧਰਮ ਧੁਰੰਧਰ ਕਿਹਾ, ਔਰ ਉਹੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ 5 ਕੁ ਵਰ੍ਹਿਆਂ ਦੇ ਸੀ ਅਤੇ ਦਰਬਾਰ 'ਚ ਆਉਂਦੇ ਨੇ ਅਤੇ ਨੀਵੀਂ ਪਾ ਕੇ ਆਉਂਦੇ, ਦਰਸ਼ਨ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਦਾ, ਅਤੇ ਸੰਗਤ ਵਿੱਚ ਨੀਵੀਂ ਪਾ ਕੇ ਬੈਠਦੇ। ਸੰਗਤ ਨੇ 6ਵੇਂ ਪਾਤਸ਼ਾਹ ਨੂੰ ਪੁੱਛਿਆ ਕਿ ਤੁਹਾਡੇ ਜੋ 5ਵਾਂ ਸਾਹਿਬਜ਼ਾਦਾ ਜੀ ਹਨ, ਇਹ ਨੀਵੀਂ ਪਾ ਕੇ ਰੱਖਦੇ, ਗਰਦਨ ਸੀਸ ਝੁਕਾ ਕੇ ਰੱਖਦੇ, ਇਹਦਾ ਕੀ ਕਾਰਨ? ਹਜ਼ੂਰ ਨੇ ਕਿਹਾ, ਕੱਲ੍ਹ ਨੂੰ ਤੁਹਾਡੇ ਸਾਹਮਣੇ ਪੁੱਛਿਆ ਬੇਟਾ ਤੇਗ ਬਹਾਦਰ, ਸੰਗਤ ਪੁੱਛਦੀ ਹੈ ਤੁਸੀਂ ਨੀਵੀਂ ਕਿਉਂ ਪਾ ਕੇ ਰੱਖਦੇ? ਤਾਂ ਉਹਨਾਂ ਹੱਥ ਜੋੜ ਕੇ ਕਿਹਾ ਕਿ ਦਾਦਾ ਜੀ, ਇੱਕ ਤਾਂ ਮੇਰੇ ਵਿੱਚ ਔਗਣ ਨੇ, ਅਤੇ ਜੋ ਸਾਹਮਣੇ ਬੈਠਾ ਆਪਣੇ ਅੰਦਰ ਦੇ ਔਗਣ ਜਾਣਦਾ ਹੋਵੇ, ਉਹਦੇ ਅੱਗੇ ਸਿਰ ਕਿਵੇਂ ਚੁੱਕਿਆ ਜਾ ਸਕਦਾ? ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਲਈ ਪੂਰਨੇ ਪਾਏ ਕਿ ਜਦੋਂ ਤੱਕ ਆਪਣੇ 'ਚ ਔਗਣ ਨੇ, ਉਦੋਂ ਤੱਕ ਤੂੰ ਉੱਚਾ ਸਿਰ ਕਰਕੇ ਕਿਵੇਂ ਦੂਜਿਆਂ ਵੱਲ ਵੇਖਦਾ, ਉਹਨਾਂ ਦੇ ਔਗਣ ਕਿਵੇਂ ਵੇਖਦਾ? ਕੋਈ ਗੁਣ ਵੇਖ ਜੇ ਕਿ ਦੇਖਣੇ ਨੇ? ਆਪਣੇ ਔਗਣਾਂ ਵੱਲ ਝਾਤੀ ਮਾਰ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਮਨ ਦਾ ਸਿਰ ਨੀਵਾਂ ਕਰਕੇ ਆਪਣੀ ਬੁੱਕਲ ਵਿੱਚ ਮੂੰਹ ਪਾ ਕੇ ਆਪਣੇ ਔਗਣ ਵੇਖਿਆ ਕਰ। ਜਦੋਂ ਤੱਕ ਤੇਰੇ ਅੰਦਰ ਔਗਣ, ਤੈਨੂੰ ਅਧਿਕਾਰ ਨਹੀਂ ਕਿ ਕਿਸੇ ਦੂਜੇ ਦੇ ਔਗਣ ਵੇਖੇ। ਇਹ ਮਾਰਗ ਹੈ ਭਗਤੀ ਦਾ, ਪਰਮਾਰਥ ਦਾ। ਅਤੇ ਇਹ ਵੀ ਗੱਲ ਨੋਟ ਕਰਨ ਵਾਲੀ, ਦੂਜਿਆਂ ਦੀ ਨਿੰਦਿਆ ਕਰਨਾ, ਦੂਜਿਆਂ ਦੇ ਔਗਣ ਵੀ ਉਹੀ ਵੇਖਦਾ ਜੋ ਆਪ ਵੀ ਔਗਣਾਂ ਨਾਲ ਭਰਿਆ ਹੋਇਆ। ਜੋ ਕੁਝ ਸਾਫ਼ ਹੋਵੇਗਾ ਨਾ, ਉਹ ਨਹੀਂ ਵੇਖਦਾ ਦੂਜਿਆਂ, ਉਹ ਹੋਰ ਸਾਫ਼ ਹੋਣ ਦਾ ਯਤਨ ਕਰਦਾ ਕਿ ਮੇਰੀ ਵਿੱਚ ਜਿਹੜੀ ਮਲੀਨਤਾ ਇਹ ਵੀ ਦੂਰ ਹੋ ਜਾਵੇ, ਮੈਂ ਸਾਫ਼ ਹੋ ਜਾਵਾਂ। ਜਿਹਨੇ ਕੁਛ ਆਪਣਾ ਮਨ ਸਾਫ਼ ਕੀਤਾ, ਰਹੋ ਵਿਚਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਪਟਨਾ ਸਾਹਿਬ ਜਿਹਨੂੰ ਅਸੀਂ ਅੱਜ ਕੱਲ੍ਹ ਕਹਿੰਦੇ, ਕਦੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਏ ਸੀ। ਸਾਲ ਸਰਾਏ ਜੌਹਰੀ ਦੇ ਪਾਸ ਪਹਿਲੇ ਪਾਤਸ਼ਾਹ ਗਏ ਸਨ। ਹੁਣ ਨਵੇਂ ਜਾਮੇ 'ਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਪਰਿਵਾਰ ਮਾਤਾ ਸਹਿਤ ਇੱਥੇ ਪਹੁੰਚੇ ਸੀ। ਜੈਤਮਲ ਨਾਂ ਦੇ ਸੇਠ ਦੀ ਹਵੇਲੀ ਸੀ, ਜਿੱਥੇ ਹਜ਼ੂਰ ਨੇ ਆਪਣੇ ਮਹਿਲ ਮਾਤਾ ਗੁਜਰੀ ਜੀ, ਮਾਤਾ ਨਾਨਕ ਜੀ ਸਾਰਿਆਂ ਨੂੰ ਮਾਮਾ ਕਿਰਪਾਲ ਚੰਦ ਜੀ ਦੀ ਹਿਫਾਜ਼ਤ ਵਿੱਚ ਛੱਡਿਆ। ਅਤੇ ਆਪ ਸਤਿਗੁਰੂ ਜੀ ਕਾਮਰੂ ਦੇਸ਼, ਜੋ ਢਾਕੇ ਦਾ ਦੇਸ਼ ਹੈ, ਬੰਗਾਲ ਦਾ ਹਿੱਸਾ, ਉੱਧਰ ਨੂੰ ਰਵਾਨਾ ਹੋਣਾ। ਅਤੇ ਕਵੀ ਜੀ ਲਿਖ ਰਹੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਕਿਉਂ ਗਏ। ਉੱਥੇ ਔਰੰਗਜ਼ੇਬ ਵੱਲੋਂ ਇੱਕ ਰਾਜਾ ਚੜ੍ਹਾਇਆ ਗਿਆ ਸੀ ਕਿ ਜੇ ਆਕੀ ਇਲਾਕਾ ਢਾਕੇ ਦਾ, ਜਿੱਥੇ ਮੰਤਰਾਂ ਦਾ ਬੜਾ ਜ਼ੋਰ ਹੈ, ਜੇ ਜਿੱਤਿਆ ਗਿਆ ਤਾਂ ਮੈਨੂੰ ਲਾਭ ਹੋਵੇਗਾ, ਟੈਕਸ ਆਇਆ ਕਰੇਗਾ, ਕਰ ਆਵੇਗਾ, ਅਧੀਨ ਹੋ ਜਾਏਗਾ ਇਲਾਕਾ। ਜੇ ਇਹ ਰਾਜਾ ਰਾਮ ਸਿੰਘ ਮਾਰਿਆ ਗਿਆ ਤਾਂ ਮੇਰਾ ਕੀ ਘੱਟ ਚੱਲਿਆ, ਇਹ ਕੁਝ ਤਾਕਤਵਰ ਹੈ, ਵੱਧਦਾ ਜਾ ਰਿਹਾ, ਸਗੋਂ ਇਹ ਮੇਰਾ ਕਿਤੇ ਦੁਸ਼ਮਣ ਨਾ ਬਣ ਜਾਵੇ ਅਤੇ ਉੱਥੇ ਮਾਰਿਆ ਜਾਏ, ਕੋਈ ਬਾਤ ਨਹੀਂ, ਦੋਵਾਂ ਹੱਥਾਂ 'ਚ ਲੱਡੂ ਨੇ। ਤਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਜਾ ਕੇ ਰਾਜਿਆਂ ਵਿੱਚ ਆਪਸੀ ਸੁਲਾਹ ਸਫਾਈ ਕਰਾ ਕੇ ਖੂਨ ਖਰਾਬਾ ਟਾਲਿਆ ਸੀ। ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅਵਤਾਰ ਹੋਣ ਵਾਲਾ ਸੀ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਨੂੰ ਛੱਡ ਕੇ ਆਸਾਮ ਦੇਸ਼ ਨੂੰ ਗਏ ਹਨ। ਕਵੀ ਜੀ ਪਰਮਤਾ ਵਾਲੇ ਬਚਨ ਲਿਖ ਰਹੇ ਹਨ, ਆਪ ਸਰਵਣ ਕਰੋ। ਦੋ ਹੋਰਾ ਕਿਤਕ ਦਿਵਸ ਬਸ ਕਰ ਗੁਰੂ। ਭਾਈ ਸਾਹਿਬ ਕਹਿੰਦੇ ਨੇ ਕੁਝ ਕੁ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਸ ਕੇ ਪਟਨੇ ਨਗਰ ਮਝਾਰ, ਪਟਨੇ ਨਗਰ ਦੇ ਅੰਦਰ ਵਾਸਾ ਕਰਨ ਤੋਂ ਬਾਅਦ ਸੁਖ ਪਾਇਓ ਸ਼ਰਮ ਪਰ ਹਰਿਓ। ਸੁਖ ਪ੍ਰਾਪਤ ਕੀਤਾ ਭਾਵ ਵਿਸ਼ਰਾਮ ਕੀਤਾ, ਥਕਾਨ ਜਿਹੜੀ ਸਾਰਿਆਂ ਦੀ ਦੂਰ ਹੋਈ। ਸਿੱਖਿਅਨ ਕਰਨ ਉਧਾਰ, ਹੋਰ ਗੁਰਸਿੱਖ ਪਿਆਰਿਆਂ ਦਾ ਉਧਾਰ ਕਰਨ ਬਾਰੇ ਖਿਆਲ ਕਰ ਰਹੇ ਨੇ। ਅਬੈ ਕਥਾ ਇੱਕ ਭੂਪ ਕੀ ਉਚਿਤ ਕਹਿਣ ਕੇ ਜਾਣ। ਹੁਣ ਇੱਕ ਰਾਜੇ ਦੀ ਜੋ ਕਥਾ ਹੈ ਉਹ ਇੱਥੇ ਕਹਿਣ ਦੇ ਯੋਗ ਹੈ, ਭਾਵ ਮੈਨੂੰ ਇੱਥੇ ਕਥਨ ਕਰਨੀ ਯੋਗ ਹੈ, ਉਹ ਮੈਂ ਦੱਸਣ ਲੱਗਾ। ਤਿਸ ਕੋ ਵਰਣਨ ਕਰਤ ਹਉ ਸੁਣੋ ਸੰਤ ਦੇ ਕਾਂ। ਐ ਸਰੋਤਾ ਜਨੋ, ਸੰਤ ਜਨੋ, ਕੰਨ ਦੇ ਕੇ ਸੁਣੋ, ਉਸ ਕਥਾ ਦਾ ਮੈਂ ਵਰਣਨ ਕਰਨ ਲੱਗਾ ਹਾਂ। ਦੇਸ਼ ਕਾਮਰੂ ਗੁਰਗਮਨ ਕੀਨਸ ਜਿਸ ਕੇ ਸੰਗ। ਸਤਿਗੁਰੂ ਮਹਾਰਾਜ ਨੇ ਕਾਮਰੂ ਦੇਸ਼, ਕਾਮਰੂਪ ਦੇਸ਼ ਜੋ ਬੰਗਾਲ ਦੇ ਧੁਰ ਉੱਤਰ ਪੂਰਬ ਵਿੱਚ ਵੱਸਦਾ ਹੈ, ਉੱਧਰ ਨੂੰ ਸਤਿਗੁਰੂ ਮਹਾਰਾਜ ਨੇ ਸੰਗ ਨੂੰ, ਸਾਥੀਆਂ ਨੂੰ ਨਾਲ ਲੈ ਕੇ ਜਾਣ ਦੀ ਤਿਆਰੀ ਕੀਤੀ। ਕਹੋ ਸ਼ੋਰ ਤੇ ਸੋ ਕਥਾ ਜਿਮ ਹਮ ਸੁਣਿਓ ਪ੍ਰਸੰਗ। ਕਵੀ ਜੀ ਇੱਥੇ ਦਾਅਵਾ ਨਹੀਂ ਕਰ ਰਹੇ, ਕਹਿੰਦੇ ਜਿਵੇਂ ਭਾਈ ਪੁਰਖਿਆਂ ਤੋਂ ਪ੍ਰਸੰਗ ਇਹ ਵਾਰਤਾ ਮੈਂ ਸੁਣੀ ਹੈ। ਸ਼ੋਰ ਭਾਵ ਆਰੰਭ ਤੋਂ, ਸ਼ੁਰੂ ਤੋਂ ਲੈ ਕੇ ਇੱਥੇ ਵਰਣਨ ਕਰਨ ਲੱਗਾ। ਚਾਹੋ ਭਾਈ ਦਿੱਲੀ ਮੈਂ ਅਕਬਰ ਤੁਰਕੇਸ਼। ਜਦੋਂ ਦਿੱਲੀ ਦਾ ਬਾਦਸ਼ਾਹ ਤੁਰਕ ਬਾਦਸ਼ਾਹ ਅਕਬਰ ਸੀ, ਹਮਾਯੂੰ ਦਾ ਬੇਟਾ ਅਕਬਰ ਬਾਦਸ਼ਾਹ ਜਦੋਂ ਦਿੱਲੀ ਵੱਸਦਾ ਸੀ। ਕਰਤ ਰਾਜ ਲੇ ਦੇਸ਼ ਅਸ਼ੇਸ਼, ਸਾਰੇ ਹਿੰਦੁਸਤਾਨ ਨੂੰ, ਸਾਰੇ ਦੇਸ਼ ਨੂੰ ਅਧੀਨ ਕਰੀ ਜਾ ਰਿਹਾ ਸੀ, ਰਾਜ ਕਰ ਰਿਹਾ ਸੀ। ਜਹਾਂ ਮਵਾਸ ਹੋਏ ਕੋ ਜਾਈ, ਜਿੱਥੇ ਕੋਈ ਮਵਾਸ ਆਕੀ ਬਣ ਜਾਂਦਾ ਸੀ ਕਿਸ ਜਗ੍ਹਾ 'ਤੇ, ਤਹਿ ਵੱਡ ਸੈਨਾ ਦੇਤ ਪਠਾਈ। ਉਸ ਦੇਸ਼ ਨੂੰ ਬਹੁਤ ਵੱਡੀ ਫੌਜ ਦੀ ਟੁਕੜੀ ਭੇਜਦਾ ਸੀ ਅਧੀਨ ਕਰਨ ਵਾਸਤੇ। ਕਰ ਸੰਗਰਾਮ ਵਿਜੈ ਕੋ ਪਾਏ, ਇਹਦੀ ਭੇਜੀ ਹੋਈ ਫੌਜ ਜੰਗ ਕਰਕੇ ਜਿੱਤ ਪ੍ਰਾਪਤ ਕਰਦੀ ਸੀ। ਤਹਿ ਵੱਡ ਸੈਨਾ ਬਸੀ ਕਰੇ ਸਭ ਦੇਸ਼ਨ ਰਾਏ। ਹਿੰਦੁਸਤਾਨ ਦੇ ਵਿੱਚ ਉਸ ਵੇਲੇ ਰਾਜਪੂਤਾਂ ਦਾ ਰਾਜ ਸੀ ਅਤੇ ਉਹ ਆਪਸ ਵਿੱਚ ਪਾਟ ਗਏ ਸੀ, ਰਿਆਸਤਾਂ ਦੇ ਰਾਜੇ ਸਨ, ਇੱਕ ਮੁੱਠ ਨਹੀਂ ਰਹੇ। ਅਤੇ ਇਹਦਾ ਮੌਕਾ ਇਹਨੂੰ ਮਿਲ ਗਿਆ ਅਕਬਰ ਬਾਦਸ਼ਾਹ ਨੂੰ, ਉਹਨਾਂ ਨੂੰ ਜ਼ੇਰ ਕਰੀ ਜਾ ਰਿਹਾ ਸੀ, ਇੱਕ ਦੂਜੇ ਦੀ ਉਹ ਮਦਦ ਨਹੀਂ ਸੀ ਕਰਦੇ, ਔਰ ਸਾਰੇ ਦੇਸ਼ਾਂ ਦੇ ਰਾਜਿਆਂ ਨੂੰ ਵੱਸ ਕਰਦੇ। ਆਇਸ ਅਕਬਰ ਕੀ ਸਿਰ ਸਹ, ਜਦੋਂ ਆਪਸ ਵਿੱਚ ਪਾਟ ਜਾਈਏ ਤਾਂ ਸ਼ਰੀਕਾਂ ਦਾ ਦਾਅ ਲੱਗ ਜਾਂਦਾ, ਦੁਸ਼ਮਣਾਂ ਦਾ, ਇਹ ਉਹਦੇ ਅਧੀਨ ਹੁੰਦੇ ਜਾ ਰਹੇ ਸੀ ਕਿਉਂਕਿ ਉਹ ਤਾਕਤਵਰ ਸੀ, ਉਹਦੀ ਆਗਿਆ ਨੂੰ ਸਿਰ ਮੱਥੇ 'ਤੇ ਸਹਾਰਨ ਲੱਗ ਪਏ। ਆਪਣੋ ਰਾਜ ਕਰਤ ਸੋ ਰਹਿ, ਉਹਨਾਂ ਨੂੰ ਆਪਣੇ ਅਧੀਨ ਕਰਕੇ ਰਾਜ ਦੇ ਰੱਖਦਾ ਸੀ ਅਤੇ ਉਹ ਆਪਣਾ ਰਾਜ ਕਰੀ ਜਾ ਰਹੇ ਸੀ। ਨੀਤ ਵਿਸਾਲ ਨੀਤ ਉਰ ਧਾਰ ਨਿੱਤ ਹੀ ਇਹ ਰਾਜਨੀਤੀ ਹਿਰਦੇ 'ਚ ਧਾਰਨ ਕਰਕੇ ਚੱਲਦਾ ਸੀ ਕਿ ਖੂਨ ਖਰਾਬੇ ਨਾਲੋਂ ਜੇ ਰਾਜਿਆਂ ਨੂੰ ਇਸ ਤਰ੍ਹਾਂ ਕਈਆਂ ਨਾਲ ਰਿਸ਼ਤੇਦਾਰੀ ਪਾ ਲਈ ਜਾਂਦੇ ਅਤੇ ਕਈਆਂ ਨੂੰ ਇਸ ਤਰ੍ਹਾਂ ਇੱਕ ਨੂੰ ਜਿੱਤ ਲਿਆ ਅਤੇ ਦੂਜੇ ਆਪਣੇ ਆਪ ਡਰ ਗਏ ਅਤੇ ਉਹ ਪਾੜ ਕੇ ਆਪਸ ਵਿੱਚ ਆਪਣੇ ਅਧੀਨ ਕਰੀ ਜਾ ਰਿਹਾ ਸੀ। ਮਿੱਤਰ ਵਧਾਵਹ ਸ਼ਤਰ ਨਿਕਾਰ, ਜਿਹੜਾ ਦੁਸ਼ਮਣ ਬਣ ਕੇ ਲੜਦਾ ਸੀ ਉਹਨੂੰ ਦੇਸ਼ 'ਚੋਂ ਭਜਾ ਦਿੰਦਾ ਸੀ, ਜਿਹੜਾ ਮਿੱਤਰ ਬਣ ਕੇ ਅਧੀਨ ਹੋ ਕੇ ਰਹਿਣਾ ਚਾਹੁੰਦਾ ਸੀ ਉਹਨੂੰ ਰੱਖ ਲੈਂਦਾ ਸੀ। ਦੇਸ਼ ਕਾਮਰੂ ਰਹਿਓ ਮਵਾਸੀ, ਮੁੱਢ ਤੋਂ ਲੈ ਕੇ ਜਿਹੜਾ ਢਾਕੇ ਦਾ ਆਸਾਮ ਦਾ ਦੇਸ਼ ਇਲਾਕਾ ਕਾਮਰੂਪ ਦੇਸ਼ ਉਹ ਮਵਾਸੀ ਆਕੀ ਰਿਹਾ। ਤੈਂ ਕਮੱਖਿਆ ਜੋਤ ਪ੍ਰਕਾਸ਼ੀ, ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿੱਥੇ ਸ਼ਿਵ ਜੀ ਦੇ ਨਗੇਜ ਦੀ ਪੂਜਾ ਹੁੰਦੀ ਹੈ ਉੱਥੇ ਇੱਕ ਦੇਵੀ ਦੇ ਨਗੇਜ ਦੀ, ਇਸਤਰੀ ਦੇ ਨਗੇਜ ਦੀ ਪੂਜਾ ਹੁੰਦੀ, ਉਹਨੂੰ ਕਮੱਖਿਆ ਦੇਵੀ ਦਾ ਮੰਦਿਰ ਕਿਹਾ ਜਾਂਦਾ। ਸੋ ਇਸ ਪ੍ਰਕਾਰ ਮਹਾਂਸ਼ਕਤ ਜੁੱਤ ਜ਼ਾਹਰ ਕਲਾ ਹਿੰਦੂ ਪ੍ਰਚਾਰ ਕਰਦੇ ਰਹੇ ਉਦੋਂ ਤੋਂ ਲੈ ਕੇ ਹੁਣ ਤੱਕ, ਵੀ ਉੱਥੇ ਪ੍ਰਗਟ ਰੂਪ 'ਚ ਕਲਾ ਵਰਤਦੀ ਆ ਮਹਾਨ ਸ਼ਕਤੀ ਸਹਿਤ ਉਹ ਦੇਵੀ ਆ ਕਮੱਖਿਆ ਦੇਵੀ। ਜਾਂ ਤੇ ਨਹਿ ਅਕਬਰ ਬਸ ਚਲਾ, ਇਹ ਸਨਾਤਨ ਮਤੀਏ ਪੰਡਿਤ ਲੋਕਾਂ ਦਾ ਜਿਹਨਾਂ ਵਹਿਮ ਭਰਮ ਫੁਲਾਏ ਹੋਏ ਉਹਨਾਂ ਦਾ ਪ੍ਰਚਾਰ, ਅਤੇ ਇਸ ਕਰਕੇ ਅਕਬਰ ਦਾ ਵਸ ਨਹੀਂ ਚੱਲਿਆ। ਭੂਪ ਦੇਸ਼ ਕੇ ਪਰ ਜੋ ਆਵ, ਇਸ ਦੇਸ਼ ਦੇ ਰਾਜੇ ਉੱਪਰ ਜਿਹੜਾ ਚੜ੍ਹ ਕੇ ਆਉਂਦਾ ਹੈ ਸੋ ਦੇਵੀ ਕੀ ਸ਼ਰਨ ਸੁਧਾਵੈ, ਤਾਂ ਉਹ ਰਾਜਾ ਕਮੱਖਿਆ ਦੇਵੀ ਦੀ ਸ਼ਰਨ ਚਲਿਆ ਜਾਂਦਾ ਸੀ। ਤਬ ਸਹਾਇਤਾ ਕਰਹਿ ਬਿਸਾਲਾ, ਤਦੋਂ ਦੇਵੀ ਬੜੀ ਵੱਡੀ ਸਹਾਇਤਾ ਕਰਦੀ ਸੀ। ਹਤਹਿ ਦੁਸ਼ਟ ਕੀ ਬਲ ਤਤਕਾਲ, ਤਾਂ ਜਿਹੜੇ ਦੁਸ਼ਟ ਚੜ੍ਹ ਕੇ ਆਉਂਦੇ ਸੀ ਵੈਰੀ, ਉਹਨਾਂ ਦੇ ਬਲ ਨੂੰ ਦੇਵੀ ਨਾਸ ਕਰ ਦਿੰਦੀ ਸੀ ਇਹ ਪੰਡਤਾਂ ਦਾ ਫੈਲਾਇਆ ਹੋਇਆ ਵਹਿਮ। ਅਨਕਰੀਤ ਕੇ ਮੰਤਰ ਸੋ ਜਨ, ਇਹ ਵੀ ਗੱਲ ਮਸ਼ਹੂਰ ਹੈ ਭਾਈ ਢਾਕੇ ਦੇ ਲੋਕ ਅਨੇਕਾਂ ਤਰ੍ਹਾਂ ਦੇ ਮੰਤਰ ਜਾਣਦੇ। ਤਿੰਨ ਤੇ ਛਤਰਨ ਗਨ ਕੋ ਹਨ ਹੈ, ਤਾਂ ਉਹਨਾਂ ਮੰਤਰਾਂ ਦੇ ਬਲ ਨਾਲ ਬੜੇ ਦੁਸ਼ਮਣਾਂ ਨੂੰ ਉਹ ਨਾਸ ਕਰਦੇ ਸੀ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਾਣੀ ਵਿੱਚ ਬਚਨ ਲਿਖਿਆ ਵੀ ਜਦੋਂ ਬਾਬਰ ਚੜ੍ਹ ਕੇ ਆਇਆ ਕੋਈ ਮੁਗਲ ਨਾ ਹੋਵਾ ਅੰਧਾ, ਕਿਨਾਂ ਨਾ ਪਰਚਾ ਲਾਇਆ। ਮੰਤਰਾਂ ਦੇ ਬਲ ਨਾਲ ਕੋਈ ਮੁਗਲ ਅੰਧਾ ਨਹੀਂ ਹੋਇਆ, ਕਿਸੇ ਦਾ ਪਰਚਾ ਲਾਇਆ ਚੱਲਿਆ ਨਹੀਂ, ਕੋਈ ਉਹਨੂੰ ਮਾਰ ਨਹੀਂ ਸਕਿਆ, ਰੋਕ ਨਹੀਂ ਸਕਿਆ। ਤਾਂ ਹੀ ਸਤਿਗੁਰਾਂ ਨੇ ਸਿੱਖਾਂ ਨੂੰ ਕਰਮ ਯੋਗੀ ਬਣਾਇਆ ਵੀ ਸ਼ਸਤਰ ਧਾਰ ਕੇ ਸਰੀਰਕ ਤੌਰ 'ਤੇ ਦੁਸ਼ਮਣਾਂ ਦਾ ਮੁਕਾਬਲਾ ਕਰੋ, ਸਿਮਰਨ ਭਜਨ ਨਾਲ ਮਨ ਨੂੰ ਸਾਧੋ, ਪਰਮਾਤਮਾ ਦੇ ਨਜ਼ਦੀਕ ਹੋਵੋ, ਅੰਦਰੋਂ ਭੈ ਡਰ ਦੂਰ ਕਰੋ, ਅਤੇ ਇਸ ਪ੍ਰਕਾਰ ਤੁਸੀਂ ਆਪ ਜੋ ਪਰਮਾਤਮਾ ਦੀ ਅੰਸ਼ ਹੋ ਆਪਣੀ ਸਵੈ ਰੱਖਿਆ ਕਰਨੀ ਆ। ਜੇ ਸਾਡੇ ਸਰੀਰ ਨੇ ਕੁਝ ਖਾਣਾ ਪੀਣਾ ਅਤੇ ਸਰੀਰ ਨੇ ਕੋਈ ਕਰਮ ਕਰਿਆ ਵੀ ਕਰਨਾ, ਇਸ ਕਰਕੇ ਚੰਗੇ ਕਰਮ ਅਣਖ ਗੈਰਤ ਮਹਾਨਤਾ ਵਾਲੇ ਕਰਮ ਕਰੋ। ਤੁਸੀਂ ਖੁਦ ਪਰਮਾਤਮਾ ਦੇ ਅੰਸ਼ ਹੋ, ਤੁਸੀਂ ਵੀ ਮਹਾਨ ਬਣ ਸਕਦੇ ਹੋ। ਹਾਂ, ਪਰਮਾਤਮਾ ਦਾ ਡਰ ਨਹੀਂ ਛੱਡਣਾ, ਪਰਮਾਤਮਾ ਦਾ ਲੜ ਨਹੀਂ ਛੱਡਣਾ, ਉਹਦੇ ਨਾਮ ਨੂੰ ਨਹੀਂ ਤਿਆਗਣਾ। ਸਹਾਇਤਾ ਵਾਹਿਗੁਰੂ ਦੇ ਨਾਮ ਨੇ ਕਰਨੀ, ਤੁਹਾਡਾ ਅੰਦਰ ਤਕੜਾ ਕਰਨਾ, ਅਤੇ ਜਿਹੜਾ ਅੰਦਰੋਂ ਤਕੜਾ ਹੈ ਉਹ ਸਰੀਰਕ ਤੌਰ 'ਤੇ ਵੀ ਦੁਸ਼ਮਣਾਂ ਤੋਂ ਦੁਸ਼ਟਾਂ ਤੋਂ ਡਰਦਾ ਘਬਰਾਉਂਦਾ ਨਹੀਂ। ਇਹੋ ਜਿਹੇ ਸਤਿਗੁਰੂ ਜੀ ਨੇ ਮੁਕੰਮਲ ਮਰਦ ਦੀ ਘਾੜਤ ਘੜੀ ਆ। ਇਸ ਵਾਸਤੇ ਜੋ ਇਹ ਪੰਡਤਾਂ ਦਾ ਫੈਲਾਇਆ, ਬ੍ਰਾਹਮਣਾਂ ਦਾ ਫੈਲਾਇਆ ਭਰਮਜਾਲ ਹੈ ਕਿ ਉਹ ਮੰਤਰਾਂ ਦੇ ਨਾਲ ਨਾਸ ਕਰਦੇ ਸੀ, ਇਹ ਗਲਤ ਹੈ। ਅਕਬਰ ਚਿਤਵਤ ਤੇ ਸਰ ਕਰਬ, ਅਕਬਰ ਉਸ ਇਲਾਕੇ ਨੂੰ ਸਰ ਕਰਬ ਦੀ ਕਰਨ ਦੀ ਚਿਤਵ ਨਹੀਂ ਕਰਦਾ ਸੀ ਮਨ ਅੰਦਰ। ਕਈ ਵਾਰ ਕਰ ਲਸ਼ਕਰ ਚਰਬ, ਕਈ ਵਾਰੀ ਉਹਨੇ ਲਸ਼ਕਰ ਫੌਜ ਚੜ੍ਹਾਈ ਉੱਧਰ ਨੂੰ, ਔਰ ਨਹੀਂ ਮਿਲੇ ਉਹ ਸੋ ਆਏ ਕਦਾਈ। ਉਸ ਇਲਾਕੇ ਦਾ ਬਾਦਸ਼ਾਹ ਜਿਹੜਾ ਰਾਜਾ ਸੀ ਉਹ ਅਕਬਰ ਦੇ ਅਧੀਨ ਨਹੀਂ ਹੋਇਆ, ਮਿਲਿਆ ਨਹੀਂ। ਰਹੇ ਮਵਾਸੀ ਦੇਸ਼ ਸਦਾਈ, ਉਸ ਇਲਾਕੇ ਦੇ ਲੋਕ ਸਾਰੇ ਮਵਾਸੀ ਆਕੀ ਰਹੇ ਅਕਬਰ ਤੋਂ। ਮਾਨ ਸਿੰਘ ਰਾਜਾ ਬਲਵੰਡ, ਇੱਕ ਮਾਨ ਸਿੰਘ ਨਾਂ ਦਾ ਰਾਜਾ ਹੋਇਆ ਬੜੇ ਬਲ ਵਾਲਾ। ਜੀਤੀ ਪੱਛਮ ਦਿਸ਼ਾ ਪ੍ਰਚੰਡ, ਜਿਹੜੀ ਪੱਛਮ ਸ਼ੋਰ ਸੀ, ਪੱਛਮ ਦਾ ਇਲਾਕਾ ਸੀ, ਉਹਨੇ ਜਿੱਤਿਆ ਸੀ ਕਦੇ। ਮਹਾਮਲੇਸ਼ ਕਰੇ ਸਰ ਜਾ, ਮਲੇਸ਼ ਬੁੱਧੀ ਵਾਲੇ ਲੋਕਾਂ ਨੂੰ ਉਹਨੇ ਸਰ ਕੀਤਾ ਸੀ, ਜਿੱਤਿਆ ਸੀ। ਤਹਾਂ ਜੀਤ ਕੀ ਬੰਬ ਵਜਾਏ, ਅਤੇ ਉੱਥੇ ਉਹਨੇ ਆਪਣੇ ਜਿੱਤ ਦੇ ਨਗਾਰੇ ਖੜਕਾਏ ਸਨ। ਹਟ ਆਇਓ ਪੁਨੇ ਆਪਣੇ ਦੇਸ਼, ਜੈਪੁਰ ਦਾ ਰਾਜਾ ਸੀ ਉਹ, ਹਟ ਕੇ ਆਪਣੇ ਦੇਸ਼ ਆਇਆ ਜੈਪੁਰ। ਸ਼ੰਕਾ ਕਰਤ ਭਇਓ ਤੁਰਕੇਸ਼, ਤਾਂ ਬਾਦਸ਼ਾਹ ਅਕਬਰ ਕੁਝ ਸ਼ੰਕਾ ਕਰਨ ਲੱਗਾ, ਇਹ ਰਜਪੂਤੀ ਪ੍ਰਤਾਪੀ ਭਾਰੇ, ਇਹ ਰਾਜਪੂਤ ਬੜਾ ਪ੍ਰਤਾਪੀ ਹੈ, ਜੇ ਕਬ ਵਿਗੜ ਹੈ ਸੰਗ ਹਮਾਰੇ, ਸਾਰੇ ਇਕੱਠੇ ਹੋ ਗਏ ਮੇਰੇ ਨਾਲ ਜੇ ਵਿਗੜ ਗਏ ਇਹ ਰਾਜਪੂਤ ਰਾਜੇ, ਰੌਰਾ ਪਾਤਸ਼ਾਹਤ ਮੈਂ ਪਾ, ਤਾਂ ਮੇਰੀ ਪਾਤਸ਼ਾਹੀ ਵਿੱਚ ਖਲਬਲੀ ਮਚਾ ਦੇਣਗੇ, ਰੌਲਾ ਰੱਪਾ ਪਾ ਦੇਣਗੇ। ਕੌਣ ਸਮੁੱਖ ਹੋਏ ਜੰਗ ਮਚਾਵੇ, ਤਾਂ ਕੌਣ ਫਿਰ ਐਡਾ ਸੂਰਮਾ ਹੋਵੇਗਾ ਇਹਨਾਂ ਸਾਰਿਆਂ ਦੇ ਸਾਹਮਣੇ ਹੋ ਕੇ ਜੰਗ ਕਰੇ। ਸੁਬਟ ਵਡੇਰੇ ਪੱਛਮ ਦੇਸ਼, ਜਿਹੜਾ ਪੱਛਮੀ ਦੇਸ਼ ਇਲਾਕਾ, ਇੱਥੇ ਬੜੇ ਬੜੇ ਸੂਰਮੇ, ਕਰੇ ਜ਼ੋਰ ਅਤੇ ਜ਼ੇਰ ਅਸ਼ੇਸ਼। ਇਹਨਾਂ ਨੇ ਬੜੇ ਆਪਣੇ ਬਲ ਦੇ ਨਾਲ ਅਨੇਕਾਂ ਨੂੰ ਜ਼ੇਰ ਕਰ ਲਿਆ, ਅਧੀਨ ਕਰ ਲਿਆ, ਜਾਂ ਤਾਂ ਇਸੇ ਮੁਹਿੰਮ ਪੁੱਠਾਂ। ਇਸ ਕਰਕੇ ਉਹਨੇ ਵਿਉਂਤ ਸੋਚੀ ਆਪਣੇ ਦਿਮਾਗ ਦੁਆਰਾ ਕਿ ਇਹਨੂੰ ਹੀ ਰਾਜੇ ਨੂੰ ਜਿਹੜਾ ਬਹੁਤਾ ਬਲੀ ਆ ਮੁਹਿੰਮ 'ਤੇ ਭੇਜ ਦਿਆਂ। ਜਹਾਂ ਜਾਏ ਕਰ ਫੇਰਨਾ, ਉਹ ਇਲਾਕਾ ਬੜਾ ਆਕੀ ਹੈ ਢਾਕੇ ਦਾ, ਬੰਗਾਲ ਅਸਾਮ ਦਾ, ਉੱਥੋਂ ਜਾ ਕੇ ਵਾਪਸ ਜਿਉਂਦਾ ਨਹੀਂ ਆਏਗਾ। ਲੜਤੇ ਜੀਤੇ ਰਣ ਕਣਕ ਹੋਰ ਰਣ ਘੋਰ, ਉੱਥੇ ਬਹੁਤ ਜ਼ਿਆਦਾ ਜੰਗ ਮਚਾ ਕੇ ਜੇ ਇਹ ਜਿੱਤ ਜਾਣ, ਦੇਸ਼ ਕਾਮਰੂ ਮੰਤਰਨ ਜੋਰ, ਕਾਮਰੂ ਦੇਸ਼ ਵਿੱਚ ਮੰਤਰਾਂ ਦਾ ਬੜਾ ਜ਼ੋਰ ਦੱਸੀਦਾ। ਚੱਲੇ ਨਾ ਬਸ ਤੈਂ ਯੁੱਧ ਕਰਨ ਕੋ, ਇਸ ਰਾਜੇ ਦਾ ਉੱਥੇ ਜੰਗ ਕਰਨ ਵਿੱਚ ਵਸ ਨਹੀਂ ਚੱਲੇਗਾ। ਮੰਤਰਨ ਸੰਗ ਸੋ ਪਾਏ ਮਰਨ ਕੋ, ਮੰਤਰਾਂ ਦੇ ਬਲ ਕਰਕੇ ਉਸ ਇਲਾਕੇ ਦੇ ਲੋਕ ਇਸ ਰਾਜੇ ਨੂੰ ਮਾਰ ਦੇਣੇ। ਜੇ ਨਾ ਮਰੇ ਲੈ ਬਿਜੈ ਉਪਾਏ, ਜੇ ਮਰਿਆ ਨਾ ਤਾਂ ਜਿੱਤ ਪ੍ਰਾਪਤ ਕਰੇਗਾ। ਦੇਸ਼ ਮਵਾਸੀ ਹਮ ਟਿਗਿਆ, ਉਹ ਜਿਹੜਾ ਆਕੀ ਦੇਸ਼ ਇਲਾਕਾ ਮੇਰੇ ਅਧੀਨ ਹੋ ਜਾਏਗਾ। ਅਸ ਮਸਲਤ ਕਰਕੇ ਛਲ ਸਾਨੀ, ਇਸ ਤਰ੍ਹਾਂ ਛਲ ਵਾਲੀ ਮਸਲਤ ਸਲਾਹ ਮਸ਼ਵਰਾ ਕਰਕੇ, ਨਿਰਪਤ ਹਕਾਰਿਓ ਵੱਡ ਅਭਿਮਾਨੀ, ਇਸ ਵੱਡੇ ਹੰਕਾਰੀ ਨੇ ਬਹੁਤੇ ਮਾਣ ਦਾ ਬਲ ਦਾ ਮਾਣ ਕਰਨ ਵਾਲੇ ਰਾਜੇ ਨੂੰ ਇੱਥੇ ਮਾਨ ਸਿੰਘ ਲਿਖਿਆ ਕਿ ਉਸ ਨੂੰ ਆਪਣੇ ਕੋਲ ਸੱਦਿਆ। ਕਵੀ ਜੀ ਨੇ ਜਿਵੇਂ ਸੁਣਿਆ ਉਂਝ ਲਿਖਿਆ। ਔ ਦਿੱਲੀ ਮੈਂ ਪ੍ਰਵੇਸ਼ ਜਬ ਹੋਇਓ, ਜਦੋਂ ਦਿੱਲੀ ਸ਼ਹਿਰ ਵਿੱਚ ਰਾਜਾ ਮਾਨ ਸਿੰਘ ਨੇ ਪ੍ਰਵੇਸ਼ ਕੀਤਾ। ਗੋਬਦ ਬ੍ਰਿੰਦ ਕਸਾਈ ਜੋਇਓ, ਇੱਥੇ ਬੜੇ ਕਸਾਈ ਗਊਆਂ ਦਾ ਵੱਧ ਕਰ ਰਹੇ ਸੀ। ਪਿਖਕਰ ਸਹਿ ਨਾ ਸਕਿਓ ਰਿਸ ਧਰਕੈ, ਵੇਖ ਕੇ ਗੁੱਸੇ 'ਚ ਆਇਆ, ਸਹਾਰ ਨਾ ਸਕਿਆ ਗਊਆਂ ਦਾ ਘਾਤ ਹੁੰਦਾ ਵੇਖ ਕੇ। ਖੜਗਨ ਸੰਗ ਕਟਾ ਤਿੰਨ ਕਰਕੇ, ਉਹਨਾਂ ਕਸਾਈਆਂ ਨੂੰ ਤਲਵਾਰਾਂ ਨਾਲ ਇਹਦੇ ਸੂਰਮਿਆਂ ਨੇ ਵੱਢਿਆ। ਭਾਜ ਦੁਰੇ ਤਿੰਨ ਪ੍ਰਾਣ ਉਬਾਰੇ, ਜਿਹੜੇ ਭੱਜ ਕੇ ਗਏ ਉਹਨਾਂ ਦੇ ਪ੍ਰਾਣ ਬਚ ਗਏ। ਜੋ ਹੇਰੇ ਸੋ ਖੜਗ ਬਿਦਾਰੇ, ਜਿਹੜੇ ਉੱਥੇ ਰੁਕੇ ਵੇਖ ਲਏ ਉਹ ਤਲਵਾਰਾਂ ਨਾਲ ਮਾਰ ਸੁੱਟੇ। ਇਸ ਪ੍ਰਕਾਰ ਬਹੁ ਰੌਰ ਮਚਾਵਤ, ਇਸ ਤਰ੍ਹਾਂ ਬਹੁਤਾ ਰੌਲਾ ਮਚਾਉਂਦਿਆਂ ਹੋਇਆਂ ਤੁਰਕੇ ਸ਼ਿਰਕੇ ਨਿਕਟ ਸਧਾਵਤ, ਤਾਂ ਬਾਦਸ਼ਾਹ ਅਕਬਰ ਦੇ ਕੋਲ ਇਹ ਗਏ ਰਾਜਪੂਤ। ਸੁਣੇ ਹਤੇ ਕਛ ਨਾ ਹਿੰਨ ਕਰਿਓ, ਬਾਦਸ਼ਾਹ ਨੇ ਇਹ ਗੱਲ ਸੁਣ ਲਈ ਸੀ ਕਿ ਕਸਾਈ ਮਾਰ ਦਿੱਤੇ, ਪਰ ਫਿਰ ਵੀ ਬਾਦਸ਼ਾਹ ਨੇ ਕੁਛ ਨਹੀਂ ਕੀਤਾ ਕਿਉਂਕਿ ਆਪਣਾ ਕੋਈ ਨਹੀਂ ਮਰਿਆ ਨਾ। ਤਉ ਰਿਦਾ ਬਹੁਤ ਦੁੱਖ ਸੋਂ ਦਹਿਓ, ਭਾਵੇਂ ਕਿ ਬਾਦਸ਼ਾਹ ਮੁਸਲਮਾਨ ਸੀ, ਮੁਸਲਮਾਨ ਹੀ ਕਸਾਈ ਸੀ ਗਊਆਂ ਨੂੰ ਮਾਰਨ ਵਾਲੇ, ਉਹਨਾਂ ਕਸਾਈਆਂ ਨੂੰ ਜੇ ਰਾਜੇ ਨੇ ਮਾਰਿਆ, ਪਰ ਫਿਰ ਵੀ ਰਾਜਨੀਤ ਕਿਸੇ ਦੇ ਸਕੇ ਨਹੀਂ ਨਾ ਹੁੰਦੇ। ਭਾਵੇਂ ਹੋਰ ਮੁਸਲਮਾਨ ਹੀ ਮਾਰ ਦਿੱਤੇ, ਪਰ ਇਹ ਆਪਣੇ ਦਾ ਪੇਜ 'ਤੇ ਬੈਠੇ। ਕਪਟ ਠਾਨ ਕੈ ਨਿਕਟ ਬਿਠਾਇਸ, ਅੰਦਰ ਕਪਟ ਹੈ, ਰਾਜੇ ਮਾਨਸ ਨੂੰ ਆਪਣੇ ਕੋਲ ਬਿਠਾਇਆ। ਸ਼ਸਤਰ ਬਸਤਰ ਬਹੁ ਮੁੱਲੇ ਦਿਵਾਇਸ, ਆਪਣੇ ਖਜ਼ਾਨੇ ਵਿੱਚੋਂ ਬੜੇ ਸ਼ਸਤਰ ਅਤੇ ਬਹੁਤੇ ਬਸਤਰ ਬਹੁਤੇ ਮੁੱਲ ਵਾਲੇ ਦਿਵਾਏ। ਸਭਾ ਲਗਾਏ ਸਕਲ ਉਮਰਾ, ਆਪਣੇ ਸਾਰੇ ਵਜ਼ੀਰਾਂ ਮੀਰਾਂ ਦੀ ਸਭਾ ਲਾਈ, ਆਪਣੇ ਦੁਆਲੇ ਬਿਠਾਏ। ਰਾਜੇ ਅਪੁਰ ਬੁਲਾਏ ਬਿਠਾਏ, ਹੋਰ ਵੀ ਰਾਜੇ ਜਿੰਨੇ ਇਹਦੇ ਅਧੀਨ ਸੀ ਉਹਨਾਂ ਨੂੰ ਬੁਲਾ ਕੇ ਸਭਾ 'ਚ ਬਿਠਾਇਆ। ਭਰੀ ਕਚਹਿਰੀ ਮੈਂ ਸਨਮਾਨਾ, ਪਰ ਸਾਰੀ ਭਰੀ ਕਚਹਿਰੀ 'ਚ ਸਾਰੇ ਉਮਰਾਵਾਂ ਵਜ਼ੀਰਾਂ ਰਾਜਿਆਂ ਤੋਂ ਵੱਧ ਸਨਮਾਨ ਇਸ ਰਾਜੇ ਮਾਨ ਸਿੰਘ ਨੂੰ ਦਿੱਤਾ, ਜੇ ਕੋਈ ਜੈਪੁਰ ਦਾ ਰਾਜਾ ਸੀ। ਅਧਿਕ ਦਰਬ ਕੋ ਬਖਸ਼ਣ ਠੰਨ, ਬਹੁਤ ਜ਼ਿਆਦਾ ਧਨ ਵੀ ਇਹਨੂੰ ਬਖਸ਼ਿਆ। ਬੀੜਾ ਪਾਨਨ ਕੋ ਸ਼ੁਭ ਰੰਗੀ, ਸੋਹਣੇ ਰੰਗ ਵਾਲਾ ਪਾਨਾਂ ਦਾ ਬੀੜਾ, ਪੁਰਾਣੇ ਸਮੇਂ 'ਚ ਕਿਤੇ ਮੁਹਿੰਮ 'ਤੇ ਚੜਾਉਣਾ ਹੁੰਦਾ ਸੀ ਅਤੇ ਇੱਕ ਤਲਵਾਰ ਅਤੇ ਪਾਨਾਂ ਦਾ ਬੀੜਾ ਰੱਖਦੇ ਸੀ ਮੁਸਲਮਾਨ ਬਾਦਸ਼ਾਹ, ਅਤੇ ਦੱਸੋ ਕਿਹੜਾ ਸੂਰਮਾ ਜਿਹੜਾ ਜੰਗ ਨੂੰ ਚੜ੍ਹ ਕੇ ਜਾਏ, ਇਹ ਤਲਵਾਰ ਫਕੜੇ ਅਤੇ ਪਾਨਾਂ ਦਾ ਬੀੜਾ ਚੁੰਮੇ, ਅਤੇ ਸਮਝ ਆ ਜਾਏਗਾ ਕਿ ਇਹ ਲੜਨ ਵਾਸਤੇ ਜਾਏ। ਇਸ ਪ੍ਰਕਾਰ ਅਬ ਸ਼ਮਸ਼ੇਰ ਧਰੀ ਕਰ ਨੰਗੀ, ਇਉਂ ਤਲਵਾਰ ਨੰਗੀ ਕਰਕੇ ਰੱਖੀ। ਬੀਚ ਸਭਾ ਦੇਖਿਆ ਸਭ ਕੌਣ, ਕੌਣ ਸੀ ਜਿਹੜਾ ਇਸ ਤਰ੍ਹਾਂ ਚੰਗੀ ਤਰ੍ਹਾਂ ਉਸ ਤਲਵਾਰ ਵੱਲ ਵੇਖੇ, ਭਾਵ ਚੁੱਕਣ ਨੂੰ ਕੋਈ ਤਿਆਰ ਨਹੀਂ ਸੀ ਪਰ ਉਂਝ ਸਾਰੇ ਵੇਖ ਰਹੇ ਸੀ। ਗਹੀ ਨਾ ਕਿਨਹੂੰ ਠਾਨੀ ਮੋਂ, ਕਿਸੇ ਨੇ ਵੀ ਤਲਵਾਰ ਨਾ ਪਕੜੀ, ਚੁੱਪ ਵੱਟ ਲਈ, ਕਿਉਂਕਿ ਉਸ ਇਲਾਕੇ ਬਾਰੇ ਧਾਂਕ ਪਈ ਹੋਈ ਸੀ ਕਿ ਉਹ ਇਲਾਕਾ ਜਿੱਤਿਆ ਨਹੀਂ ਜਾਂਦਾ। ਇਹ ਤਾਂ ਵੱਖਰੀ ਗੱਲ ਹੈ ਕਿ ਉੱਥੇ ਮੰਤਰਾਂ ਦਾ ਜ਼ੋਰ ਸੀ ਕਿ ਜਾਂ ਉਹ ਤਕੜੇ ਸੂਰਮੇ ਸੀ ਤਾਂ ਕਰਕੇ ਉਹ ਜਿੱਤਿਆ ਨਹੀਂ ਸੀ ਜਾਂਦਾ। ਦੇਸ਼ ਕਾਮਰੂ ਮੰਤਰਨ ਬਲ ਹੈ, ਜਾਣਦੇ ਸੀ ਲੋਕ ਕਿ ਕਾਮਰੂ ਦੇਸ਼ ਹੈ, ਮੰਤਰਾਂ ਦਾ ਬੜਾ ਬਲ ਹੈ ਉੱਥੇ। ਕਹਾਂ ਕਰਹਿ ਤੈਂ ਲੇ ਵੱਡ ਦਲ ਹੈ, ਭਾਵੇਂ ਵੱਡਾ ਦਲ ਵੀ ਲੈ ਕੇ ਜਾਈਏ ਤਾਂ ਕੀ ਕੀਤਾ ਜਾ ਸਕਦਾ, ਭਾਵ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਮਾਨ ਸਿੰਘ ਨਿਰਪ ਹਿਰਦੇ ਵਿਚਾਰੀ, ਇਸ ਰਾਜੇ ਮਾਨ ਸਿੰਘ ਨੇ ਆਪਣੇ ਹਿਰਦੇ 'ਚ ਵਿਚਾਰਿਆ, ਸਭ ਮੈਂ ਸਨਮਾਨਿਓ ਮੁਝ ਭਾਰੀ, ਇਹ ਸਾਰਿਆਂ ਦੇ ਸਾਹਮਣੇ ਮੈਨੂੰ ਬੜਾ ਭਾਰੀ ਸਨਮਾਨ ਦਿੱਤਾ ਬਾਦਸ਼ਾਹ ਨੇ, ਇਹ ਸ਼ਮਸ਼ੇਰ ਅਗਾਰੀ ਮੇਰੇ, ਹੁਣ ਇਹ ਤਲਵਾਰ ਮੇਰੇ ਅੱਗੇ ਰੱਖੀ ਹੋਈ ਹੈ। ਇਹੋ ਵੀ ਬਾਦਸ਼ਾਹ ਚਾਹੁੰਦਾ ਸੀ ਵੀ ਇਹਦੀ ਅਣਖ ਜਾਗੇ ਅਤੇ ਤਲਵਾਰ ਚੁੱਕ ਕੇ ਚੜ੍ਹ ਕੇ ਜਾਵੇ, ਇਹ ਉਹਦੀ ਕੂਟਨੀਤੀ ਸੀ। ਅਤੇ ਰਾਜਾ ਵੀ ਆਪਣੀ ਅਣਖ ਨਹੀਂ ਸੀ ਤਿਆਗਣ ਵਾਲਾ, ਇਹ ਕਹਿਣ ਲੱਗਾ ਵੀ ਸਾਰਿਆਂ ਵਿੱਚੋਂ ਮੈਨੂੰ ਵੱਧ ਸਨਮਾਨ ਦਿੱਤਾ, ਵੀ ਮੈਂ ਬੜਾ ਵੱਡਾ ਸੂਰਮਾ, ਹੁਣ ਕਿਵੇਂ ਨਾ ਤਲਵਾਰ ਚੁੱਕਾਂ। ਔਰ ਕਰੇ ਉਹ ਫਰੇਬ ਅਪਰਦਿਸ਼ ਹੇਰੇ, ਹੋਰ ਚਾਰ 'ਚ ਫਿਰ ਵੇਖਿਆ ਬਾਦਸ਼ਾਹ ਦਾ ਫਰੇਬ, ਜਾਣਦੇ ਸੀ ਬਾਕੀ ਸਾਰੇ ਬੀਜ ਕਚਹਿਰੀ ਜੇ ਨਾ ਉਠਾਉਂ, ਪਰ ਹੁਣ ਸਾਰੀ ਕਚਹਿਰੀ ਵਿੱਚ ਸਭਾ ਵਿੱਚੋਂ ਮੈਂ ਜੇ ਤਲਵਾਰ ਨਾ ਉਠਾਈ ਚੱਕੀ, ਨਿੱਜ ਬਲ ਕੋ ਤਬ ਅਧਿਕ ਲਜਾਉਂ, ਤਾਂ ਆਪਣਾ ਜਿਹੜਾ ਸਰੀਰਕ ਬਲ ਹੈ ਮੇਰਾ ਤਾਕਤ ਉਹਨੂੰ ਸ਼ਰਮਸ਼ਾਰ ਕਰ ਦੇ, ਭਾਵ ਮੇਰਾ ਬਲ ਸ਼ਰਮਸ਼ਾਰ ਹੋ ਜਾਏਗਾ। ਕਾਇਰ ਭਇਓ ਕਹੇ ਪਛਚਾਤੀ, ਸਾਰੇ ਮਗਰੋਂ ਹਾਸੀ ਕਰਨਗੇ ਵੀ ਇਹ ਵੀ ਕਾਇਰ ਬਣ ਗਿਆ ਤਾਂ ਡਰਪੋਕ ਹੈ, ਇਹ ਤਾਂ ਕੁਛ ਵੀ ਨਹੀਂ ਹੈ। ਇਸ ਬਿਦ ਹੋਏ ਆਣ ਘੱਟ ਜਾਤੀ, ਇਸ ਤਰ੍ਹਾਂ ਮੇਰੀ ਜਿਹੜੀ ਆਣ ਬਾਣ ਸ਼ਾਨ ਹੈ ਉਹ ਘੱਟ ਜਾਏਗਾ। ਵੱਡੇ ਬਲੀ ਮੋਸੋਂ ਲਰ ਸਾਰੇ, ਬੜੇ ਬੜੇ ਬਲੀ ਸੂਰਮੇ ਜਿਹੜੇ ਮੇਰੇ ਨਾਲ ਲੜੇ, ਮਮ ਆਗਿਆ ਇਹ ਕਹਾਂ ਵਿਚਾਰੇ, ਉਹਨਾਂ ਸਾਰਿਆਂ ਨੂੰ ਮੈਂ ਹਰਾ ਤਾ ਅਤੇ ਇਹ ਢਾਕੇ ਬੰਗਾਲੇ ਦੇ ਲੋਕ ਅਸਾਮ ਦੇ ਮੇਰੇ ਅੱਗੇ ਕਿਹਾ ਹਨ। ਇਮ ਵਿਚਾਰ ਆਪਣੀ ਵਡਿਆਈ, ਇਸ ਤਰ੍ਹਾਂ ਆਪਣੀ ਸੂਰਮ ਗਤੀ ਵਾਲੀ ਵਡਿਆਈ ਨੂੰ ਵਿਚਾਰ ਕੇ, ਕਰ ਸਲਾਮ ਸ਼ਮਸ਼ੇਰ ਉਠਾਈ, ਬਾਦਸ਼ਾਹ ਕੇ ਸੀਸ ਝੁਕਾਇਆ ਅਤੇ ਤਲਵਾਰ ਚੁੱਕ ਲਈ ਸੀ। ਤਬ ਅਕਬਰ ਨੇ ਬਹੁਤ ਸਰਾਹਾ, ਅਕਬਰ ਨੇ ਬਹੁਤ ਇਹਨੂੰ ਸਲਾਹਿਆ। ਨਿਕ ਸਵੈਰ ਤਿੱਤ ਚੜ੍ਹਨ ਉਮਾਹਾ, ਬਾਹਰ ਨਿਕਲ ਕੇ ਅਸਾਮ ਵੱਲ ਨੂੰ ਚੜ੍ਹਨ ਵਾਸਤੇ ਉਤਸ਼ਾਹ ਕੀਤਾ ਰਾਜੇ ਨੇ। ਅਨੇ ਘਨੀ ਘਨ ਮਨੋ ਸਕੇਲ, ਬੱਦਲ ਦੀ ਨਿਆਈ ਬਹੁਤ ਜ਼ਿਆਦਾ ਗਿਣਤੀ 'ਚ ਫੌਜ ਇਕੱਠੀ ਕਰ ਲਈ। ਗਮਨਿਓ ਭੂਪ ਪੰਥ ਪੱਗ ਮੇਲ, ਇਹ ਰਾਜਾ ਅਸਾਮ ਦੇ ਪੰਥ ਰਸਤੇ ਵੱਲ ਨੂੰ ਆਪਣੇ ਕਦਮ ਰੱਖ ਕੇ ਚੱਲ ਪਿਆ। ਲਸ਼ਕਰ ਚੜ੍ਹਿਓ ਮਨੋ ਘਨ ਮਹਾਂ, ਇੰਨੀ ਫੌਜ ਇਹਦੇ ਨਾਲ ਚੜ੍ਹੀ ਮਨੋ ਬੱਦਲ ਚੜ੍ਹ ਗਿਆ। ਬੱਜੀ ਬੰਬ ਵੱਡ ਘੋਖਤ ਲਾਹਾ, ਜਿਹੜੇ ਨਗਾਰੇ ਖੜਕੇ ਮਨੋ ਬੱਦਲ ਖੜਕ ਗਰਜਣ ਲੱਗ ਪਏ। ਸ਼ਸਤਰਨ ਚਮਕ ਚੰਚਲਾ ਥਰਕ, ਸ਼ਸਤਰ ਜਿਹੜੇ ਚਮਕਦੇ ਪਏ ਸਨ ਮਾਨੋ ਕਿ ਬਿਜਲੀ ਛਟਕਦੀ ਪਈ, ਬਿਜਲੀ ਥਰਕਦੀ ਪਈ। ਚੱਲਿਓ ਭੂਪ ਦ੍ਰਿਗ ਬਾਮੋ ਫਰਕ, ਰਾਜਾ ਜਿਸ ਵੇਲੇ ਚੜ੍ਹ ਕੇ ਚੱਲਿਆ ਅਤੇ ਖੱਬੀ ਅੱਖ ਇਹਦੀ ਫਰਕਣ ਲੱਗੀ। ਸੋ ਇਸ ਪ੍ਰਕਾਰ ਇਹਨੇ ਚੜ੍ਹਾਈ ਕੀਤੀ। ਸਨੇ ਸਨੇ ਨਿਜ ਡੇਰੇ ਘਾਲਤ, ਸਹਿਜੇ ਸਹਿਜੇ ਰਸਤੇ 'ਚ ਡੇਰੇ ਮਜਲਾਂ ਕਰਦਾ ਹੋਇਆ। ਪ੍ਰਤਪਾਲਕ ਨਿਤ ਚਮੂ ਸੰਭਾਲਤ, ਆਪਣੀ ਫੌਜ ਨੂੰ ਸੰਭਾਲਦਾ ਹੋਇਆ, ਉਹਨਾਂ ਦਾ ਥਕਾਨ ਦੂਰ ਕਰਦਾ ਹੋਇਆ ਸਹਿਜੇ ਸਹਿਜ ਜਾ ਰਿਹਾ। ਪਾਸ਼ਾ ਅਕਬਰ ਦਰਬ ਪਠਾਇਸ, ਇਸ ਦੇ ਪਿੱਛੇ ਅਕਬਰ ਬਾਦਸ਼ਾਹ ਧਨ ਭੇਜਦਾ ਸੀ। ਔਰ ਹੋਏ ਸਰ ਦੇਸ਼ ਕੇ ਨਿਰਪ ਮਰ ਜਾਇਸ, ਉਹਦੀ ਸਲਾਹ ਅੰਦਰ ਇਹ ਸੀ ਕਿ ਜਾਂ ਦੇਸ਼ ਅਧੀਨ ਹੋ ਜਾਏਗਾ ਜਾਂ ਇਹ ਰਾਜਾ ਮਾਰਿਆ ਜਾਏਗਾ, ਮੇਰਾ ਤਾਂ ਕੋਈ ਨੁਕਸਾਨ ਨਹੀਂ। ਇਸ ਤਰ੍ਹਾਂ ਰਾਜਨੀਤਿਕ ਲੋਕ ਕਰਦੇ, ਬੇਗਾਨੇ ਪੁੱਤ ਮਰਵਾਉਂਦੇ ਆ। ਇਸ ਤਰ੍ਹਾਂ ਦੀ ਹੀ ਕੂਟਨੀਤੀ ਸੀ ਅਕਬਰ ਬਾਦਸ਼ਾਹ, ਦੋਨੋਂ ਦਿਸ਼ ਅਤੇ ਹਰਖ ਧਰੰਤਾ, ਦੋਵਾਂ ਵਿੱਚੋਂ ਜਿਹੜਾ ਵੀ ਕੰਮ ਹੋ ਜਾਏਗਾ ਖੁਸ਼ੀ ਹੋਵੇਗੀ। ਇਸ ਤਰ੍ਹਾਂ ਦੀ ਖੁਸ਼ੀ ਮਨ 'ਚ ਧਾਰੀ ਹੋਈ ਹੈ। ਸਾਦਰ ਵਸਤੂ ਅਧਿਕ ਪਠੰਤਾ, ਬੜੇ ਸਤਿਕਾਰ ਨਾਲ ਬੜੀਆਂ ਵਧੀਆ ਮਹਿੰਗੀਆਂ ਚੀਜ਼ਾਂ ਇਹਦੇ ਪਿੱਛੇ ਭੇਜੀ ਜਾ ਰਿਹਾ ਸੀ, ਇਹਨੂੰ ਉਤਸ਼ਾਹਤ ਕਰ ਰਿਹਾ ਸੀ, ਸ਼ਾਬਾਸ਼ ਸ਼ਾਬਾਸ਼ ਅੱਗੇ ਚੜ੍ਹ ਕੇ ਜਾ। ਮਾਨ ਸਿੰਘ ਪੂਰਬ ਮਹਿ ਜਾਏ, ਇਹ ਪੂਰਬੀ ਇਲਾਕਾ ਜਿਹੜਾ ਹਿੰਦੁਸਤਾਨ ਦਾ, ਇਸ ਪਾਸੇ ਨੂੰ ਇਹ ਜਾ ਰਿਹਾ ਸੀ। ਆਪ ਨੂੰ ਅਧਿਕ ਪ੍ਰਤਾਪ ਦਿਖਾਏ, ਆਪਣਾ ਬਹੁਤ ਵੱਡਾ ਤੇਜ਼ ਪ੍ਰਤਾਪ ਲੋਕਾਂ 'ਚ ਵਿਖਾਉਂਦਾ ਹੋਇਆ, ਆਪਣਾ ਪ੍ਰਭਾਵ ਬਣਾਉਂਦਾ ਹੋਇਆ ਇਹ ਜਾ ਰਿਹਾ ਸੀ ਅਸਾਮ ਨੂੰ ਚੜ੍ਹ ਕੇ। ਇਸ ਤੋਂ ਅੱਗੇ ਕੀ ਹੋਇਆ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰੋਗੇ। ਸਮਾਂ ਪੂਰਾ ਹੋ ਚੁੱਕਾ, ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ, ਅੱਗੇ ਵਾਸਤੇ ਸੁਮਤ ਬਖਸ਼ਣੀ। ਦੋਨੋਂ ਦਿਸ਼ ਤੇ ਹਰਖ ਧਰੰਤਾ, ਸਾਦਰ ਵਸਤੂ ਅਧਿਕ ਪਠੰਤਾ, ਮਾਨ ਸਿੰਘ ਪੂਰਬ ਮਹਿ ਜਾਏ, ਆਪਣੋ ਅਧਿਕ ਪ੍ਰਤਾਪ ਦਿਖਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।